बागड़ सिंह सिंह केहरो सिंह रणजीत रण जोर बजर सिंह पंचम सदियो बिन सदियो चढ़ियो पंत और।
वाहिगुरु जी का खालसा वाहिगुरु जी की फतेह। परम सत्कार योग सन्मान योग सतगुरां दे परम प्यार च परोती होई गुरु रंग चरंगी होई गुरु का खास रूप गुरु खालसा साध संगत धनता दे पात्र हो साहब नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहब दे पवित्र दरबार अंदर नेता प्रति एकत्र होके हाजरियां भर के धन गुरु ग्रंथ साहब जी दे दर्शन परस के चल रही इतिहास दी लड़ीवार कथा बहुत ही अदब सत्कार श्रद्धा सहज सरवण कर रहे। बाबा बंदा सिंह जी बहादुर ने पहाड़ा वल रुख किया है कहलूरपति और उत्थों दे होर कुछ पहाड़ी राजियां ने रल के सलाहां कीतियां ने कि बंदे दा मुकाबला किवें कीता जाए। अपने वकील ते वजीर बाबा बंदा सिंह जी बहादुर पास भेजे हन। बाबा जी ने आख्या भाई तुहाडे पांच बंदे होणगे साडा कला सिंह उन्हां पंजां नाल लड़ेगा और हार जित दा फैसला हो जाएगा। क्यों बगाने पुत्र मरवाउंदे हो? उस वक्त इन्हां ने अपने पांच चंगे चोणवें जवान जिहड़े सन उह भेजे जिन्हां नाल भाई बागड़ सिंह जी ने दो हथ कीते। एक दा तां हथ अपने हथां विच लै के भाई बागड़ सिंह ने जदों कुटिया ते हथ दा चूरन बना के रख दिता हड्डियां दा। बाकी चारा ने भाई बागड़ सिंह दा पैर चुकण दा यतन कीता पर पैर चुक ना सके। आखिरकार शर्मिंदा ते हार के वापस मुड़ गए। बाबा जी ने आख्या चलो एक मौका तुहानू होर दिन्ने एक निशान गड़ा दिन्ने उहनू तुसी पुट के विखाओ अपना जोर ला के ताण ला के। जे तुसी उस निशान नू पुट सके तां इह पहाड़ छड के असी चले जावांगे जे ना पुट सके ते पहाड़ छड के तुसी चले जाया जे। निशान साहब गढ़ दिता गया खिच्चा पाईया गईया जदों आके निशान पुट्टन लगे इन्हां कोल निशान पुट्टिया नहीं गया। जे किसी खिच दे उत्ते तेग दा वार करदे ने ते उह तेग इन्हां दी अपनी गर्दन ते आ के वजदी है। आखिरकार हार के वापस मुड़ के इन्हां ने किले विच जाके अपने आप नूं आकी कीता। तकरीबन 1300 मीए जिहड़े उत्थों दे राजपूत राजे सन उन्हां दे सिपाही ने वह पहाड़िए कट्ठे करके इन्हां ने किले विच बंद कीते ने। इधर बाबा बंदा सिंह जी बहादुर ने आख्या कि तुसी सारे रल जाओ इधरों केवल साढ़े पांच सिंह जाणगे और किले ते फतेह प्राप्त कर लैणगे। बाबा बंदा सिंह जी बहादुर ने अपने सिंघां विचों पांच सिंह चुने ने और उन्हां पंजां नूं थापड़ा दे के किला फतेह करन वास्ते भेज रहे ने। आओ मन बिरतियां एकागर करके गुरु पंथ दी चढ़दी कला दा इतिहास सूरबीर बहादुर योधे सिंघां दा इतिहास साढ़े वड़कियां दा साढ़े वडेरियां दा इतिहास सरवण करिए। गुरु चरणा दा ध्यान अपने हिरदयां च धारण करदे होया आप दे जीवन ते रसना दे कल्याण निमित आखिए जी सतनाम श्री सतनाम श्री
वाहे गुरु साहिब जीओ। दोहेरा बागड़ सिंह सिंह केरो सिंह रणजीत रण जोर।
बाबा बंदा सिंह जी बहादुर ने जड़े पांच सिंह ने चुने ने एक दा नां है भाई बागड़ सिंह दूसरे दा नां है भाई केर सिंह तीसरे दा नां है भाई रणजीत सिंह और चौथे का नाम है भाई रणजोर सिंह।
अजर सिंह पंचम सदियो बिन सदियो चढ़ियो पंत ओर।
और पंजवें सिंह का नाम है भाई बजर सिंह। ये पांच सिंह महाराज बाबा बंदा सिंह जी बहादुर ने अपने कोल सदे ने और इन्हां नूं आग्या कीती कि तुसी पंजां ने जाके किला सर करना है, किला फतेह करना, जो कहलूर रियास दा बड़ा वड्डा किला है उस किले दे उत्ते तुसी जित प्राप्त करनी है। उधर होर भी कई सिंह तैयार हो गए इन्हां दे नाल जाण वास्ते।
चौपाई पांचन को सदियों बर देओ।
इन्हां पंजां सिंघां नूं अपने कोल सद के पंजां नूं बाबा बंदा सिंह जी बहादुर ने वर दिते हन।
तुमको मौत न शस्त्रन पयो।
आख्या इन्हां पंजां सिंघां नूं सिंघो बेख फिकर होके बेखौफ होके जाओ, तुहानूं किसे शस्त्र दे नाल मौत नहीं आवेगी, कोई शस्त्र तुहाडे तन ते शरीर ते नहीं लग सकेगा।
तुम्हें अमोग बाण आंदे हो।
असि अपने अमोग बाण जिन्हां बाणा नूं कोई मोड़ नहीं सकदा, जिन्हां बाणा दी मार थल्लों कोई बच नहीं सकदा, ऐसे अमोग बाण असि तुहानूं देण लगे हां जो कदे निष्फल नहीं जाणगे।
जो मन चित मयो,
जो तुसी अपने चित विच चाहोगे, जो तुसी दिल विच हो चाहोगे ओही कुछ हो जाएगा।
बागड़ सिंह को ऐस बतायो।
इन्हां पंजां सिंघां दे विचों जिहड़े सब तो मुखी सन ओह सन भाई बागड़ सिंह। बाबा बंदा सिंह जी बहादुर ने भाई बागड़ सिंह जी नूं इस तरह वचन कीता।
रस्ते फौज लड़ा उस कायो।
आख्या भाई बागड़ सिंह जी जिहड़ी रस्ते विच फौज आके तुहाडा अग्गा रोकेगी, उस फौज नूं अपने इक्को तीर दे नाल तुसी मार के गवा देना है। जिहड़ी रस्ते विच फौज आवेगी उस फौज नूं मार के तुसी खत्म कर देना है।
केहर सिंह को द्वै हस्ती सो पाए, इकै बाण सो दयो गिराए।
पहाड़ियां ने अपने किले दी मजबूती वास्ते सत हाथी बाहर खड़े कीते हुए सी, बड़े बली हाथी सन। भाई बागड़ सिंह दी ड्यूटी लाई के जिहड़ा रस्ते च तुहाडा अग्गा रोके उहनूं तुसी मारना है। और दूसरे सन भाई साहब भाई केर सिंह जी, उन्हां नूं हुक्म कीता कि केर सिंह जी तुसी अपना इक्को तीर चिले ते चाढ़ के छड़ना, ते जिहड़े दो हाथी सब तो मूरले होणगे ओ दो हाथी तुहाडे इक्को तीर नाल ही मारे जाणगे। ऐसा प्रताप ऐसी शक्ति मैं तुहानूं बख्शिश कर रहा हां।
रणजोर सिंह रणजीत सिंह बाकी तीन दयो डाल।
और जेड़े पांच हाथी होर बाकी रहिंदे सी, दो तां केर सिंह नूं दे दित्ते वी उह दो तुसी मारने ने, बाकी जेड़े पांच हाथी सन उह रणजोर सिंह ते रणजीत सिंह इन्हां नूं दे दित्ते कि बाकी दे पांच हाथियां नूं तुसी मार के खत्म करना है, उन्हां नूं तुसी मार के मुकाउणा है।
एक एक सिंह एक बाण छड्ड दिखायो अद्भुत ख्याल।
इन्हां सारे सिंघां नूं कहा कि तुसी दूसरा बाण नहीं चलाउणा, केवल इक्को एक तीर अपने चिले ते चाढ़ के छड़ना, एक एक तीर दे नाल ही तुहाडे सारे काम सिद्ध हो जाणगे, इक्को एक तीर दे नाल तुहाडे सारे कार्ज रास हो जाणगे। ऐसा अद्भुत कौतक प्रगट करन वास्ते बाबा बंदा सिंह जी बहादुर ने इन्हां सिंघां नूं भेजिया है।
बजर सिंह को एम कयो।
और भाई बजर सिंह दी जिहड़ी ड्यूटी लाई ਉਹ ਇਸ ਤਰ੍ਹਾਂ ਇਹ ਡਿਊਟੀ ਲਾਈ,
ਤੂੰ ਇਮ ਬਾਣ ਚਲਾਓ।
ਆਖਿਆ ਭਾਈ ਬੱਜਰ ਸਿੰਘ ਜੀ ਜਦੋਂ ਹਾਥੀ ਮਰ ਜਾਣਗੇ ਸਾਰੇ, ਰਸਤੇ ਦੀ ਫੌਜ ਸਾਰੀ ਖਤਮ ਹੋ ਜਾਏਗੀ ਤੇ ਕਿਲੇ ਦਾ ਦਰਵਾਜ਼ਾ ਆ ਜਾਏਗਾ ਅੱਗੇ, ਤੇ ਕਿਲੇ ਦਾ ਦਰਵਾਜ਼ਾ ਵੇਖ ਕੇ ਤੁਸੀਂ ਇੱਕੋ ਤੀਰ ਕਿਲੇ ਵੱਲ ਨਿਸ਼ਾਨਾ ਸਾਧ ਕੇ ਦਰਵਾਜ਼ੇ ਦਾ ਨਿਸ਼ਾਨਾ ਸਾਧ ਕੇ ਚਲਾਉਣਾ ਹੈ।
ਤਖਤੇ ਚਾਰੋਂ ਚੋਲ ਸੋ ਇੱਕੀ ਚੋਟ ਤੁੜਾਓ।
ਜਦੋਂ ਤੁਸੀਂ ਤੀਰ ਮਾਰੋਗੇ ਕਿਲੇ ਦੇ ਦਰਵਾਜ਼ੇ ਤੇ ਦਰਵਾਜ਼ਿਆਂ ਦੀਆਂ ਜਿਹੜੀਆਂ ਚਾਰ ਚੂੜਾਂ ਨੇ, ਇੱਕ ਇੱਕ ਦਰਵਾਜ਼ੇ ਦੀਆਂ ਦੋ ਦੋ ਚੂੜਾਂ ਨੇ ਨਾ, ਤੇ ਉਹ ਚਾਰੇ ਚੂਲਾਂ ਦਰਵਾਜ਼ਿਆਂ ਦੀਆਂ ਟੁੱਟ ਜਾਣਗੀਆਂ ਔਰ ਦਰਵਾਜ਼ਾ ਧੜੰਮ ਦੇ ਕੇ ਥੱਲੇ ਜ਼ਮੀਨ ਤੇ ਜਾ ਡਿੱਗੇਗਾ ਔਰ ਕਿਲੇ ਦਾ ਦਰਵਾਜ਼ਾ ਖੁੱਲ ਜਾਵੇਗਾ।
ਜੋ ਪਏ तौ सिंह उठ पंच सिदारे।
बाबा बंदा सिंह जी बहादुर ने पंजा सिंघां दियां वखो वखरियां ड्यूटियां ला के समझा दिता कि तुसी की करना है। उरे पंजे सिंह खालसे पंथ दी आग्या लैके किला फतेह करन वास्ते पंजे सिंह ही चल पए।
भई खबरियों पंथ मद सारे।
जदों पंज सिंह किला फतेह करन लई गए ते बाकी सारे जेडे सिंह सन, बाकी जेड़ा सारा पंथ सी खालसा सी, पंथ दे विच खबर पहुंची कि पंज सिंह बाबा बंदा सिंह जी बहादुर ने किला फतेह करन लई भेजे हन।
शोरम शोर उठ सभियन कियो, पंथ बंदा अगे आ कयो।
एकदम सारिआं विच रौला पै गया। शोरम शोर दा मतलब हुंदा वी शोर शराबा हो जाणा, रौला गौला हो जाणा। एकदम सारिआं विच रौला गौला पै गया ते जिन्ने सिंह सन वी सानू क्यों नहीं भेजिआ नाल। सिंघां दे मनां दे विच इस तरह ख्याल आया और जिन्ने सिंह सन सारे बाबा बंदा सिंह जी दे अगे आन खलोते।
लड़न मरन ठोर हम पलचायो, पता और अब उन्हें तुरायो।
सिंह कहन लगे बाबा जी ये तुहाडी चंगी गल है वे जिथे लड़न मरन दी गल हुंदी आ वजीर खान नाल लड़न दी उथे असीं लड़ीए, जिथे किसे नवाब नाल लड़ना होवे किसे सूबेदार नाल लड़ना होवे उथे असीं लड़ीए, ते जिथे किला फतेह करन दी गल होवे उथे तुसी उना कल्ले पंजां नूं भेज दिओ बाकी सिंघां नूं रहण दिओ। इह कित्थों दी नीति है, इह कित्थों दा इंसाफ है।
हमको किम अब कियो नकारे।
तुसी तां इदां कर दिता वी उह पंज सारे मुखी हो गए ते असी सारे सिंघ बाकी दे नकारे कर दित्ते वी जे भेजणा ते सानूं सारिआं नूं भेज दे तां जो इह फतेह केवल उना पंजां दे सिर दे उत्ते ना बजदी, सारे सिंह जांदे ते इह फतेह उस किले नूं फतेह करन दा जिहड़ी जित दा सिरा है उन्हां पंजां दी सिर दी बजाए सारे खालसे दे सिर ते बजदा। वी तुहानूं तां सारे सिंघां नूं भेजणा चाहीदा सी, तुसीं केवल उन्हां पंजां नूं भेज दित्ता। जदों लड़न मरन दी गल हुंदी उदों अगे असीं होईए ते जदों केवल कल्ली फतेह लैण दी गल होई उदों उन्हां कल्ले पंजां नूं भेज दित्ता।
हम भी जामै उन्हीं नाले।
असीं नहीं रोकणा, असीं भी हुण उन्हां दे पिछे पिछे नाल ही जावांगे उस किले ते जित प्राप्त करन लई, उस किले नूं फतेह करन लई।
मगरे पंथ हल्ला कर दियो।
इदां बाबा बंदा सिंह बहादुर नूं सिंघां ने कह के सारे पंथ ने सारे खालसे ने सारे सूरबीर बहादुरां ने भी उन्हां पंजां सिंघां दे नाल ही पिछे पिछे हल्ला बोल दिता। उह पंजे अगे चले गए सन, काफी अगे लंघ गए सन, पिछे पिछे बाकी दे जिन्ने सिंघ ने उह भी आण के उन्हां ने भी हल्ला बोल दिता।
हल्ला हल्ला कर पंथ चढ़ गए।
हल्ला शेरी करदिआं अकाल ही अकाल करदिआं सत श्री अकाल करदिआं करदिआं सारे पंथ ने चढ़ाई कर दित्ती जिहड़ा किला सी कहलूर रियास दा।
पंजे सिंह पहुंचे जाए।
पहला जेड़े वो पांच सिंह सन भाई बागड़ सिंह ते भाई रणजीत सिंह, भाई रणजोर सिंह, भाई बजर सिंह होनी, भाई केर सिंह होनी, पहला ये पांच सिंह उथे अगे पहुंचे हन।
रस्तेदार सुरे दड़ाए।
जेड़े जेड़े रस्ते दे विच रस्ता खलो कुटी खलोते सन पहला ता उन्हां नूं भाई बागड़ सिंह ने जाके दरड़िया। जेड़े राह विच खलोते राह रोकी खलोते सन उन्हां नूं पहला इको तीर नाल मार के पासे कीता है।
कहे जांदी किम गल पावै बलाए।
आखो सतनाम श्री। जदों सिंह लंघे जा रहे सन ना पंज ही सिंह सी हले बाकी पिछे आउणे सन, जेड़े रस्ते च खलोते सी ना पहाड़िए राह रोकण वास्ते भी असीं सिंघां नूं अगे नहीं जाण देणा, उह अपने आप ही पिछे हट गए। इहो जिहा प्रताप सिंघां दा, ਕਹਿੰਦੇ ਲੰਘ ਜਾਣ ਦਿਓ ਕਿਉਂ ਰਾਹ ਜਾਂਦੀ ਬਲਾ ਆਪਣੇ ਗਲ ਪਾਉਣੀ ਹੈ। ਵੀ ਲੰਘੇ ਜਾਂਦੇ ਨੇ ਲੰਘੇ ਜਾਣ ਦਿਓ, ਇਹਨਾਂ ਨੂੰ ਛੇੜਨ ਦਾ ਮਤਲਬ ਹੈ ਆਪਣੀ ਮੌਤ ਨੂੰ ਆਪਣੇ ਵੱਲ ਸੱਦਣਾ। ਉਹ ਆਪ ਹੀ ਪਿੱਛੇ ਹੋ ਕੇ ਖਲੋ ਗਏ, ਉਹਨਾਂ ਨੇ ਰਾਹ ਛੱਡ ਦਿੱਤੇ ਵੀ ਅਸੀਂ ਨਹੀਂ ਇਹਨਾਂ ਨੂੰ ਰੋਕਣਾ।
ਦੋਹੇ ਰਾਹ ਕਿਹਰ ਸਿੰਘ ਆਗੈ ਤੁਰਿਓ ਔਰ ਸਿੰਘ ਦੋਏ ਸਾਥ।
ਭਾਈ ਕੇਰ ਸਿੰਘ ਜੀ ਸਭ ਤੋਂ ਮੂਹਰੇ ਅੱਗੇ ਟੁਰੇ ਜਾ ਰਹੇ ਨੇ, ਰਣਜੀਤ ਸਿੰਘ ਤੇ ਰਣਜੋਰ ਸਿੰਘ ਵੀ ਇਹਨਾਂ ਦੇ ਨਾਲ ਅੱਗੇ ਵਧਦੇ ਗਏ ਹਨ।
ਇੱਕ ਇੱਕ ਤੀਰ ਤੀਛਣ ਛੱਡੇ ਪੰਨੇ ਸੱਤ ਫੀਲਨ ਮਾਤ।
ਇੱਕ ਇੱਕ ਤੀਰ ਇਹਨਾਂ ਤਿੰਨਾਂ ਨੇ ਚਲਾਇਆ, ਤਿੰਨਾਂ ਦੇ ਚੱਲੇ ਤੀਰਾਂ ਦੇ ਨਾਲ ਜਿਹੜੇ ਉਹ ਸੱਤ ਹਾਥੀ ਮੂਹਰੇ ਬੱਧੇ ਹੋਏ ਸਨ ਉਹਨਾਂ ਦੇ ਮੱਥੇ ਉਹ ਤੀਰ ਚੀਰ ਕੇ ਲੰਘ ਗਏ ਔਰ ਸੱਤ ਦੇ ਸੱਤ ਹਾਥੀ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਗਏ ਔਰ ਮਾਰੇ ਗਏ।
ਬਜਰ ਸਿੰਘ ਤੋਂ ਅੱਗੇ ਸਿਧਾਇਓ,
ਜਦੋਂ ਸੱਤੇ ਹਾਥੀ ਮਾਰੇ ਗਏ ਹੁਣ ਬਜਰ ਸਿੰਘ ਦੀ ਵਾਰੀ ਸੀ ਕਿਲੇ ਦਾ ਦਰਵਾਜ਼ਾ ਤੋੜਨ ਦੀ। ਭਾਈ ਬਜਰ ਸਿੰਘ ਨੇ ਆਪਣਾ ਤੀਰ ਸੰਭਾਲਿਆ ਅੱਗਾ ਸਾਂਭਿਆ ਹੈ,
ਇੱਕੈ ਬਾਨ ਤੇ ਕਪਾਟ ਗਿਰਾਇਓ,
ਤੀਰ ਖਿੱਚ ਕੇ ਚਲਾਇਆ। ਸਾਹਮਣਾ ਦਰਵਾਜ਼ਾ ਸੀ ਕਿਲੇ ਦਾ ਬੜਾ ਮਜ਼ਬੂਤ ਦਰਵਾਜ਼ਾ ਸਖਤ ਦਰਵਾਜ਼ਾ, ਇੱਕੋ ਤੀਰ ਮਾਰ ਕੇ ਉਹ ਦਰਵਾਜ਼ਾ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ।
ਚਾਰੋਂ ਚੂਲਿਓਂ ਤੋੜ ਸੋ ਗਏ,
ਚਾਰੇ ਚੂਲੇ ਜਿਹੜੇ ਉਹ ਦਰਵਾਜ਼ੇ ਦੇ ਸਨ ਖਾਲਸਾ ਜੀ ਉਹ ਟੁੱਟ ਗਏ। ਇਹੋ ਜੀ ਕਲਾ ਵਰਤੀ ਖਾਲਸੇ ਦੀ,
ਬੜੀ ਮੱਦ ਤਰ ਥੱਲੋ ਪਏ।
ਜਿਹੜੇ ਅੰਦਰ ਕਿਲੇ ਵਿੱਚ ਲੁੱਕੇ ਬੈਠੇ ਸੀ 1300 ਮੀਏ ਸਨ, 1300 ਮੀਏ ਇਕੱਠੇ ਹੋਏ ਹੋਏ ਸਨ ਅੰਦਰ, ਉਹਨਾਂ ਅੰਦਰ ਤਰਥੱਲੀ ਮੱਚ ਗਈ, ਰੌਲਾ ਮੱਚ ਗਿਆ ਵੀ ਸਿੰਘਾਂ ਨੇ ਦਰਵਾਜ਼ਾ ਤੋੜ ਦਿੱਤਾ, ਕਿਲਾ ਤੋੜ ਦਿੱਤਾ, ਹੁਣ ਸਾਡਾ ਕੀ ਬਣੇਗਾ।
ਤੋਲੋ ਦਲ ਖਾਲਸੇ ਕੋ ਆਇਓ,
ਹਾਲੇ ਪੰਜ ਸਿੰਘ ਅੰਦਰ ਵੜਨ ਹੀ ਲੱਗੇ ਸਨ ਕਿ ਇੰਨੇ ਨੂੰ ਬਾਕੀ ਦੇ ਜਿਹੜੇ ਸਿੰਘ ਸਨ ਖਾਲਸੇ ਦੇ ਉਹ ਵੀ ਆ ਪਹੁੰਚੇ, ਬਾਕੀ ਜਿੰਨੇ ਸੂਰਬੀਰ ਬਹਾਦਰ ਯੋਧੇ ਸਿੰਘ ਸਨ ਉਹ ਵੀ ਪਿੱਛੇ ਪਿੱਛੇ ਇੰਨੇ ਨੂੰ ਆਣ ਪਹੁੰਚੇ। ਦਰਵਾਜ਼ਾ ਖੁੱਲਾ ਵੇਖ ਕੇ ਅੰਦਰ ਜਾ ਵੜੇ, ਜਿਹੜਾ ਜਿਹੜਾ ਸਾਹਮਣੇ ਆਇਆ ਖਾਲਸੇ ਦੀ ਤੇਗ ਦੇ ਉਹਨੂੰ ਕੱਟ ਕੱਟ ਕੇ ਜ਼ਮੀਨ ਵਿੱਚ ਗਰਕ ਕਰਕੇ ਰੱਖ ਦਿੱਤਾ।
ਇੱਕ ਭਜਤ ਤਿੰਨ ਲੀਨੇ ਘੇਰ,
ਜਿਹੜੇ ਭੱਜ ਕੇ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਵੀ ਘੇਰ ਲਿਆ ਖਾਲਸੇ ਨੇ, ਘੇਰ ਕੇ ਉਹਨਾਂ ਨੂੰ ਮਾਰਿਆ ਹੈ।
ਜਿਉਂ ਹੋਤੇ ਮਹਿਰਮ ਸਿੰਘ ਸਰਸੇ ਬੇਰ,
ਖਾਲਸਾ ਜੀ ਹੁਣੇ ਜਿਹੜੇ ਸਿੰਘ ਸਨ ਇਹ ਮਹਿਰਮ ਸਨ, ਇਸ ਇਲਾਕੇ ਦੇ ਭੇਤੀ ਸਨ, ਉਹਨਾਂ ਨੂੰ ਪਤਾ ਸੀ ਕਿ ਇਹ ਉਹੀ ਨੇ ਪਹਾੜੀਏ ਜਿਨ੍ਹਾਂ ਪਹਾੜੀਆਂ ਨੇ ਜਦੋਂ ਅਸੀਂ ਸਰਸਾ ਨਦੀ ਪਾਰ ਕਰਨ ਲੱਗੇ ਸੀ ਤੇ ਸਾਡੇ ਤੇ ਹਮਲਾ ਬੋਲਿਆ ਸੀ, ਜਦੋਂ ਸਰਸਾ ਪਾਰ ਕਰਨ ਲੱਗੇ ਸੀ ਤੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਨਾ, ਪਹਾੜੀਆਂ ਕੰਮਦਲਾਂ ਬੁਜਦਲਾਂ ਨੇ, ਇਸ ਕਰਕੇ ਸਿੰਘਾਂ ਦੇ ਹਿਰਦਿਆਂ ਵਿੱਚ ਉਹ ਵੱਟ ਸੀ ਉਸ ਸਮੇਂ ਦਾ ਕਿ ਹੁਣ ਸਮਾਂ ਇਹਨਾਂ ਪਹਾੜੀਆਂ ਤੋਂ ਬਦਲਾ ਲੈਣ ਦਾ, ਜਿਨ੍ਹਾਂ ਪਹਾੜੀਆਂ ਨੇ ਕਲਗੀਧਰ ਨਾਲ ਨਾਹਕ ਵੈਰ ਕਮਾਇਆ।
ਦੋਹੇਰਾ ਤਿਉਂ ਸਿੰਘਨ ਸ਼ਮਸ਼ੇਰ ਫੜ ਕੱਟ ਦੋ ਧਰ ਕਰ ਦੀਨ,
ਸਿੰਘਾਂ ਨੇ ਸ਼ਮਸ਼ੀਰਾਂ ਫੜੀਆਂ ਤੇਗਾਂ ਫੜੀਆਂ, ਫੜ ਫੜ ਕੇ ਵੱਢ ਵੱਢ ਕੇ ਡੱਕਰੇ ਕਰ ਦਿੱਤੇ ਨਾ ਪਹਾੜੀਆਂ ਦੇ ਜਿਹੜਾ ਸਾਹਮਣੇ ਆਇਆ। ਵੱਡੇ ਵੱਡੇ ਮੀਏ ਸਨ, ਆਪਣੇ ਆਪ ਨੂੰ ਬੜੇ ਜਵਾਨ ਕਹਾਉਣ ਵਾਲੇ ਪਹਾੜੀ ਜਵਾਨ ਕਹਾਉਣ ਵਾਲੇ ਸੂਰਮੇ ਸਨ, ਇੱਕ ਇੱਕ ਵਾਰ ਕਰਕੇ ਇਹਨਾਂ ਦੇ ਧੜ ਦੋ ਦੋ ਹਿੱਸਿਆਂ ਵਿੱਚ ਵੰਡ ਦਿੱਤੇ, ਕਿਉਂਕਿ ਇਹ ਤੇਗ ਹੈ ਹੀ ਐਸੀ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪਾਤਸ਼ਾਹ ਨੇ ਇਸ ਤੇਗ ਨੂੰ ਮੱਥਾ ਟੇਕਦਿਆਂ ਇਸ ਕਿਰਪਾਨ ਨੂੰ ਨਮਸਕਾਰ ਕਰਦਿਆਂ ਕਿਹਾ, ਨਮੋ ਸ੍ਰੀ ਬੜੈਲੀ, ਨਮੋ ਸ੍ਰੀ ਸਰੋਹੀ, ਨਮੋ ਸ੍ਰੀ ਬੜੈਲੀ, ਬੜਾਲੀ ਸਰੋਹੀ, ਕਰੇ ਏਕ ਤੇ ਦੁਆ ਸੁਪਟਾ ਹਾਥ ਸੋਹੀ। ਕਹਿੰਦੇ ਇਸ ਨਮਸਕਾਰ ਹੈ ਸਰੋਹੀ ਨੂੰ, ਇਸ ਬੜੈਲੀ ਨੂੰ, ਇਸ ਤੇਗ ਨੂੰ ਨਮਸਕਾਰ ਹੈ। ਜਦੋਂ ਚੱਲਦੀ ਹੈ ਤੇ ਸਾਹਮਣੇ ਇੱਕ ਧੜ ਹੁੰਦਾ, ਜਦੋਂ ਉਹਦੇ ਤੇ ਚੱਲਦੀ ਹੈ ਤੇ ਚੱਲ ਕੇ ਉਹਦੇ ਇੱਕ ਧੜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ ਔਰ ਸੂਰਮਿਆਂ ਬਹਾਦਰਾਂ ਤੇ ਯੋਧਿਆਂ ਦੇ ਹੱਥਾਂ ਵਿੱਚ ਸੋਭਦੀ ਹੈ। ਐਸੀ ਤੇਗ ਨੂੰ ਮੇਰੀ ਨਮਸਕਾਰ ਹੈ, ਐਸੀ ਕਿਰਪਾਨ ਨੂੰ ਮੇਰੀ ਨਮਸਕਾਰ ਹੈ। ਕਲਗੀਧਰ ਪਾਤਸ਼ਾਹ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਜਿਨ੍ਹਾਂ ਦੇ ਹੱਥਾਂ ਵਿੱਚ ਤੇਗਾਂ ਨੇ, ਇਹੋ ਜੀ ਤੇਗ ਜਦੋਂ ਖਾਲਸੇ ਦੀ ਤੇਗ ਚੱਲਦੀ ਹੈ ਨਾ, ਫਿਰ ਵੱਡੇ ਵੱਡੇ ਗਿਲਜੇ, ਵੱਡੇ ਵੱਡੇ ਪਠਾਨ, ਵੱਡੇ ਵੱਡੇ ਸੱਤ ਸੱਤ ਫੁੱਟੇ ਵੱਡੇ ਵੱਡੇ ਅਬਦਾਲੀ ਦੇ ਨਾਲ ਆਏ ਹੋਏ ਵੱਡੇ ਸੂਰਮੇ ਵੀ ਉਸ ਵੇਲੇ ਥਰ ਥਰ ਕੰਬਦੇ ਸੀ ਕਿ ਸਿੰਘਾਂ ਦੀ ਤੇਗ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਖਾਲਸੇ ਦੀ ਤੇਗ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਔਰਨ ਕੇ ਹੱਥ ਜੋ ਲੱਭੇ ਜਾਨ ਛੋੜ ਲੈ ਚੀਨ,
ਮਾਰ ਮਾਰ ਕੇ ਸਿੰਘਾਂ ਨੇ ਇਹਨਾਂ ਦੇ ਧੜ ਦੋ ਦੋ ਹਿੱਸਿਆਂ ਵਿੱਚ ਵੰਡ ਵੰਡ ਕੇ ਸੁੱਟ ਦਿੱਤੇ। ਬੜੀ ਭਾਰੀ ਕਟਾ ਵੱਢ ਹੋਈ, 1300 ਮੀਏ ਚੀਏ ਮਾਰੇ ਨੇ ਇਸ ਕਿਲੇ ਦੇ ਵਿੱਚ, ਹੁਣ 1300 ਵੱਡੇ ਸੂਰਮਿਆਂ ਬਹਾਦਰਾਂ ਨੂੰ ਵੱਢਣ ਵਿੱਚ ਕਿੰਨਾ ਸਮਾਂ ਲੱਗਾ ਹੋਵੇਗਾ। ਉਹ ਵੀ ਤਾਂ ਹੱਥ ਜੋੜ ਕੇ ਆਪਣਾ ਆਪ ਨੀ ਨਾ ਵਢਾ ਗਏ ਹੋਣੇ, ਉਹਨਾਂ ਵੀ ਅੱਗੋਂ ਤਾਂ ਮੁਕਾਬਲਾ ਕੀਤਾ ਹੀ ਹੋਣਾ ਨਾ, ਉਹਨਾਂ ਵੀ ਤਾਂ ਅੱਗੋਂ ਆਪਣੀ ਤੇਗ ਚਲਾਈ ਹੋਣੀ ਆ, ਉਹਨਾਂ ਵੀ ਪੂਰੀ ਵਾਹ ਲਾਈ ਹੋਣੀ ਹੈ ਕਿ ਅਸੀਂ ਆਪਣਾ ਆਪ ਬਚਾ ਲਈਏ। ਪਰ ਖਾਲਸੇ ਦੀ ਤੇਗ ਅੱਗੇ ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਆਖਿਰਕਾਰ ਵੱਢ ਵੱਢ ਕੇ ਕੱਟ ਕੱਟ ਕੇ ਪਹਾੜੀਏ ਮਿੱਟੀ ਚ ਗਰਕ ਕਰ ਦਿੱਤੇ।
ਜੋ ਪਈ ਤੋ ਬੰਦੇ ਜੀ ਗੈਲ ਚੜ ਆਇਓ।
ਇਹਨੇ ਨੂੰ ਪਿੱਛੇ ਪਿੱਛੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਨਾਲ ਹੀ ਚੜ ਕੇ ਆ ਗਏ।
ਰਾਜਾ ਨੱਠੋ ਦੇਖ ਦਲ ਗੈਲੋ ਖੜਾਇਓ।
ਰਾਜਾ ਨੱਠ ਗਿਆ, ਜਿਹੜਾ ਕਹਿਲੂਰ ਦਾ ਰਾਜਾ ਸੀ ਉਹਨੇ ਵੇਖਿਆ ਵੀ ਹੁਣ ਨੀ ਦਾਲ ਗਲਦੀ, ਹੁਣ ਨੀ ਇੱਥੇ ਅਸੀਂ ਕਿਸੇ ਪ੍ਰਕਾਰ ਦੀ ਸਾਡੀ ਪੇਸ਼ ਚੱਲਣੀ। ਰਾਜਾ ਨੱਠ ਗਿਆ, ਉਹਨੂੰ ਵੇਖ ਕੇ ਉਹਦੇ ਨਾਲ ਜਿਹੜੇ ਉਹਦੇ ਦਲ ਦੇ ਸੂਰਮੇ ਸਨ ਉਹ ਵੀ ਨਾਲ ਹੀ ਗੈਲ ਹੀ ਦੌੜ ਗਏ, ਨਾਲ ਹੀ ਦੌੜ ਗਏ।
ਨੱਠੈ ਗੈਲ ਕਯੋ ਪੜਨੋ ਨਾਏ।
ਬਾਬਾ ਬੰਦਾ ਸਿੰਘ ਜੀ ਨੇ ਆਖਿਆ ਖਾਲਸਾ ਜੀ ਜਿਹੜਾ ਨੱਠਦਾ ਹੋਵੇ ਭੱਜਦਾ ਹੋਵੇ ਭੱਜੇ ਹੋਏ ਤੇ ਵਾਰ ਨਹੀਂ ਕਰਨਾ, ਇਹ ਖਾਲਸੇ ਦਾ ਕਿਰਦਾਰ ਹੈ, ਇਹ ਖਾਲਸੇ ਦਾ ਕਰੈਕਟਰ ਹੈ। ਜਿਹੜਾ ਨੱਠ ਗਿਆ, ਜਿਹੜਾ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ, ਭੱਜਦੇ ਹੋਏ ਤੇ ਵਾਰ ਨਹੀਂ ਕਰਨਾ, ਡਿੱਗੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਮਜ਼ਲੂਮ ਤੇ ਗਰੀਬ ਤੇ ਵਾਰ ਨਹੀਂ ਕਰਨਾ, ਇਹ ਖਾਲਸੇ ਦਾ ਕਿਰਦਾਰ ਹੈ। ਇਸੇ ਕਰਕੇ ਖਾਲਸੇ ਦੀ ਤੇਗ ਨੂੰ ਤੇਗ ਨਹੀਂ ਕਿਰਪਾਨ ਕਿਹਾ ਜਾਂਦਾ ਹੈ, ਕਿਉਂਕਿ ਖਾਲਸੇ ਦੀ ਕਿਰਪਾਨ ਵਿੱਚ ਵੀ ਕਿਰਪਾ ਵਰਤਦੀ ਹੈ, ਇਹ ਕਿਸੇ ਡਿੱਗੇ ਮਜ਼ਲੂਮ ਤੇ ਹਥਿਆਰ ਨਹੀਂ ਚੁੱਕਦੇ। ਤੋ ਬਾਬਾ ਜੀ ਨੇ ਆਖਿਆ ਭਾਈ ਜਿਹੜੇ ਨੱਠ ਗਏ ਨੇ ਉਹਨਾਂ ਦੇ ਪਿੱਛੇ ਨਹੀਂ ਪੈਣਾ, ਉਹਨਾਂ ਨੂੰ ਨਹੀਂ ਮਾਰਨਾ।
ਮਾਰੇ ਤੇਰਾ ਸਹਿ ਕਹਿਲੂਰੀਏ ਤਾਏ।
ਕਹਿਲੂਰ ਰਿਆਸ ਦੇ 1300 ਮੀਏ ਉਹ ਇੱਥੇ ਇਸ ਕਿਲੇ ਦੇ ਵਿੱਚ ਖਾਲਸੇ ਦੇ ਹੱਥੋਂ ਮਾਰੇ ਗਏ।
ਖਾਤੇ ਤੇਰਾ ਤਈ ਪੁਟਾਏ, ਸੋ ਸੋ ਗਿਣ ਕੇ ਦਬੇ ਦਬਾਏ।
ਖਾਤੇ ਖਾਤੇ ਕਹਿੰਦੇ ਨੇ ਖੱਡਿਆਂ ਨੂੰ। ਹੁਣ ਜਦੋਂ 1300 ਮੀਏ ਮਰ ਗਏ, ਬਾਕੀ ਪਹਾੜੀਏ ਨੱਠ ਗਏ, ਅੱਗੇ ਲੱਗ ਕੇ ਕਿਸੇ ਨੇ ਸਾਹਮਣੇ ਖਲੋਣ ਦਾ ਹੌਸਲਾ ਨਾ ਕੀਤਾ। ਹੁਣ ਜਿਹੜੇ ਮਰੇ ਸੀ ਉਹ ਵੀ ਤਾਂ ਸਾਹਮਣੇ ਸੀ, ਉਹ ਜਿਹੜੇ ਮਰੇ ਨੇ ਉਹਨਾਂ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਕਮ ਕਰਕੇ 13 ਵੱਡੇ ਖੱਡੇ ਪਟਵਾਏ, ਵੱਡੇ ਵੱਡੇ ਖੱਡੇ 13 ਪਟਵਾਏ ਹਨ।
ਸੋ ਸੋ ਗਿਣ ਕੇ ਦੇ ਦਬਾਏ।
ਇੱਕ ਇੱਕ ਖੱਡੇ ਵਿੱਚ ਇੱਕ ਇੱਕ 100 ਮੀਆਂ ਪਾ ਕੇ ਉੱਤੋਂ ਦੱਬ ਦਿੱਤਾ। ਇੱਦਾਂ 13 ਖੱਡੇ ਪੁੱਟੇ, ਵੱਡੇ ਖੱਡੇ, ਇੱਕ ਇੱਕ ਖੱਡੇ ਚ 13 ਸੂਰਮੇ ਜਿਹੜੇ 100 ਸੂਰਮੇ ਜਿਹੜੇ ਸਨ ਉਹ ਦੱਬ ਦਿੱਤੇ। ਇੱਦਾਂ 1300 ਜਿਹੜੇ ਮੀਏ ਸਨ ਉਹ ਦੱਬੇ ਨੇ, ਦਫ਼ਨ ਕੀਤੇ ਨੇ।
ਤਬ ਬਿਲਾਸਪੁਰੇ ਵੱਲ ਬੰਦਾ ਧਾਇਓ।
ਕਹਿਲੂਰ ਰਿਆਸ ਦੀ ਰਾਜਧਾਨੀ ਸੀ ਬਿਲਾਸਪੁਰ। ਬਿਲਾਸਪੁਰ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਚਰਨ ਪਾਏ, ਖਾਲਸੇ ਨੇ ਵਿੱਚ ਪ੍ਰਵੇਸ਼ ਕੀਤਾ ਔਰ ਬਿਲਾਸਪੁਰ ਤੇ ਕਬਜ਼ਾ ਕੀਤਾ।
ਮਾਰ ਲੂਟ ਤੋਂ ਫੂਕ ਗਿਰਾਇਓ।
ਬਿਲਾਸਪੁਰ ਰਾਜੇ ਭੀਮ ਚੰਦ ਦਾ ਵਸਾਇਆ ਪੁਰਾਣਾ ਸ਼ਹਿਰ ਹੈ, ਬੜਾ ਵੱਡਾ ਸ਼ਹਿਰ ਸੀ, 22 ਧਾਰ ਦੀਆਂ ਰਿਆਸਤਾਂ ਵਿੱਚੋਂ ਸਭ ਤੋਂ ਵੱਡੀ ਰਿਆਸਤ ਸੀ, ਬੜਾ ਧਨ ਸੰਪਦਾ ਵਿਭੂਤੀ ਸੀ ਇੱਥੇ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਖਾਲਸੇ ਦੇ ਹੱਥ ਚੰਗੀ ਲੁੱਟ ਜਿਹੜੀ ਸੀ ਇੱਥੋਂ, ਚੰਗੀ ਮਾਇਆ ਜਿਹੜੀ ਸੀ ਉਹ ਹੱਥ ਲੱਗੀ ਹੈ।
ਸਪਤ ਧਾਰ ਮਦ ਪਰ ਗਏ ਤਾਂਕ।
ਇੱਦਾਂ ਸਾਰੀਆਂ ਜਿਹੜੀਆਂ 7 ਧਾਰਾਵਾਂ ਨੇ ਪਹਾੜਾਂ ਦੀਆਂ ਉਹਦੇ ਵਿੱਚ ਤਾਂਕ ਪੈ ਗਈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ।
ਸਭਨ ਮਿਲਨ ਕਹਿ ਕਲਿਓ ਵਾਕ।
ਬਾਕੀ ਜਿਹੜੇ ਰਾਜੇ ਸਨ ਉਹਨਾਂ ਨੇ ਲੜਨ ਦੀ ਬਜਾਏ ਬੇਨਤੀਆਂ ਭੇਜੀਆਂ ਕਿ ਅਸੀਂ ਸਾਰੇ ਤੁਹਾਨੂੰ ਆ ਕੇ ਮਿਲਾਂਗੇ, ਸਾਡੇ ਤੇ ਹਮਲਾ ਕਰਕੇ ਨਾ ਚੜ ਕੇ ਆਇਆ ਜੇ, ਸਾਡੀਆਂ ਰਿਆਸਤਾਂ ਨਾ ਉਜਾੜਿਆ ਜੇ, ਅਸੀਂ ਨਹੀਂ ਤੁਹਾਡੇ ਨਾਲ ਲੜ ਸਕਦੇ, ਅਸੀਂ ਤੁਹਾਡੀ ਸ਼ਰਨ ਵਿੱਚ ਆਵਾਂਗੇ। ਏਦਾਂ ਬਾਕੀ ਦੇ ਰਾਜਿਆਂ ਨੇ ਸੁਨੇਹੇ ਭੇਜ ਦਿੱਤੇ।
ਹਮ ਤੋਂ ਹੁਤੇ ਕਰ ਸਿੱਖ ਗੁਰ ਕੇਰੇ।
ਕਹਿੰਦੇ ਜੀ ਅਸੀਂ ਤਾਂ ਗੁਰੂ ਘਰ ਦੇ ਸਿੱਖ ਹਾਂ, ਬਾਕੀ ਜਿਹੜੇ ਪਹਾੜੀ ਰਾਜੇ ਨੇ ਹੁਣ ਏਦਾਂ ਬੇਨਤੀਆਂ ਭੇਜਦੇ ਬਾਬਾ ਜੀ ਦੇ ਕੋਲ। ਕਹਿੰਦੇ ਜੀ ਅਸੀਂ ਤਾਂ ਹੁਣ ਗੁਰੂ ਘਰ ਦੇ ਸਿੱਖ ਹਾਂ, ਅਸੀਂ ਤਾਂ ਗੁਰੂ ਘਰ ਦੇ ਪੁਰਾਣੇ ਸਿੱਖ ਹਾਂ।
ਉਤੇ ਕੀਏ ਗੁਰ ਕਹਿਲੂਰੀਅਨ ਭੇਰੇ।
ਗੁਰੂ ਕਲਗੀਧਰ ਦੇ ਨਾਲ ਕੋਈ ਲੜਦਾ ਰਿਹਾ ਤੇ ਕਹਿਲੂਰੀ ਦਾ ਕਹਿਲੂਰ ਰਾਜਾ ਲੜਦਾ ਰਿਹਾ, ਰਾਜਾ ਭੀਮ ਚੰਦ ਲੜਦਾ ਰਿਹਾ ਗੁਰੂ ਸਾਹਿਬ ਨਾਲ, ਅਸੀਂ ਤਾਂ ਕਦੇ ਗੁਰੂ ਸਾਹਿਬ ਨਾਲ ਕੋਈ ਵਧੀਕੀ ਨਹੀਂ ਕੀਤੀ, ਇਹੀ ਸਾਨੂੰ ਪ੍ਰੇਰ ਪ੍ਰੇਰ ਕੇ ਲਿਜਾਂਦਾ ਸੀ, ਇਹੀ ਸਾਡਾ ਸਤਿਗੁਰਾਂ ਦੇ ਨਾਲ ਝਗੜਾ ਕਰਾਉਂਦਾ ਸੀ।
ਇਮ ਕਹਿ ਕੇ ਸਭੀ ਮਿਲ ਪਏ,
ਤਾਂ ਕਹਿ ਕੇ ਜਿੰਨੇ ਪਹਾੜੀ ਰਾਜੇ ਸਨ ਸਾਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਮਿਲੇ ਹਨ।
ਟਕੇ ਪਾਤਸ਼ਾਹੀ ਸਭ ਭੇਜਤ ਪਏ,
ਜਿਹੜੇ ਪਾਤਸ਼ਾਹੀ ਟਕੇ ਨੇ, ਪਾਤਸ਼ਾਹੀ ਟਕਿਆਂ ਦਾ ਮਤਲਬ ਹੁੰਦਾ ਵੀ ਜਿਹੜੇ ਰਾਜੇ ਆਪਣੀਆਂ ਰਿਆਸਤਾਂ ਦਾ ਜਿਹੜਾ ਟੈਕਸ ਸੀ ਇਹ ਬਾਦਸ਼ਾਹ ਦਿੱਲੀ ਦੇ ਕੋਲ ਭੇਜਦੇ ਸਨ। ਉਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਸੀ, ਉਹਦੇ ਕੋਲ ਭੇਜਦੇ ਸਨ, ਤੇ ਬਾਬਾ ਜੀ ਨੇ ਆਖਿਆ ਵੀ ਅੱਜ ਤੋਂ ਬਾਅਦ ਬਾਦਸ਼ਾਹ ਖਾਲਸਾ ਹੈ, ਅਸੀਂ ਬਾਦਸ਼ਾਹ ਹਾਂ। ਇਸ ਕਰਕੇ ਹੁਣ ਜਿੰਨੇ ਇਹ ਪਾਤਸ਼ਾਹੀ ਟਕੇ ਨੇ ਇਹ ਤੁਸੀਂ ਸਾਡੇ ਕੋਲ ਭੇਜਣੇ ਨੇ, ਖਾਲਸੇ ਕੋਲ ਭੇਜਣੇ ਨੇ। ਪਹਾੜੀ ਰਾਜਿਆਂ ਨੇ ਆਖਿਆ ਜੀ ਅਸੀਂ ਤੁਹਾਡੀ ਰਈਅਤ, ਤੁਸੀਂ ਸਾਡੇ ਰਾਜੇ। ਜਿੰਨੇ ਪਾਤਸ਼ਾਹੀ ਟਕੇ ਇਹ ਉੱਧਰ ਪਹਿਲਾਂ ਦਿੱਲੀ ਭੇਜਦੇ ਸਨ, ਉਹ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਇਹਨਾਂ ਨੇ ਭੇਜੇ ਹਨ।
ਹੋਏ ਸਿੱਖ ਜੋ ਪੈਸਾ ਦੇ ਬੰਦੇ ਤੇ ਵੈ ਮੋਹਰਾਂ ਲੈ।
ਇਲਾਕੇ ਵਿੱਚੋਂ ਬਹੁਤ ਸਾਰੇ ਸਿੱਖ ਵੀ ਆਉਣ ਲੱਗੇ ਬਾਬਾ ਜੀ ਦੇ ਕੋਲ। ਜਿਹੜਾ ਕੋਈ ਸਿੱਖ ਆ ਕੇ ਬਾਬਾ ਜੀ ਦੇ ਕੋਲ ਕੋਈ ਰੁਪਈਆ ਪੈਸਾ ਭੇਟ ਕਰਦਾ ਨਾ, ਤੇ ਬਾਬਾ ਜੀ ਉਸ ਪੈਸੇ ਦੇ ਬਦਲੇ ਆਪਣੇ ਖਜ਼ਾਨੇ ਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਉਹਦੀ ਝੋਲੀ ਚ ਪਾਉਂਦੇ ਨੇ, ਸੋਨੇ ਦੀਆਂ ਸ਼ਰਫੀਆਂ ਉਹਨਾਂ ਨੂੰ ਦਿੰਦੇ ਨੇ। ਇੰਨੀ ਉਦਾਰਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਹਿਰਦੇ ਵਿੱਚ।
ਦੁੱਧ ਸੁੱਖੇ ਤਿਸ ਮਿਲੇ ਸੋ ਦੁੱਧ,
ਕੋਈ ਆ ਕੇ ਦੁੱਧ ਦੀ ਸੁੱਖਣਾ ਸੁੱਖਦਾ ਹੈ ਕਿ ਬਾਬਾ ਜੀ ਸਾਡੇ ਘਰ ਦੁੱਧ ਵਧੇ, ਕਹਿੰਦੇ ਉਹਦੀ ਉਹ ਸੁਖਣਾ ਪੂਰੀ ਹੁੰਦੀ ਆ, ਉਹਨੂੰ ਦੁੱਧ ਪ੍ਰਾਪਤ ਹੁੰਦਾ।
ਪੁੱਤ ਮੰਗੇ ਪੁੱਤ ਆਵੇ ਸੁਧ,
ਕੋਈ ਬਾਬਾ ਜੀ ਦੇ ਕੋਲ ਆ ਕੇ ਪੁੱਤਰ ਦੀ ਸੁਖਣਾ ਸੁਖਦਾ ਹੈ ਤਾਂ ਉਹਨੂੰ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ।
ਦੁਖੀਏ ਦੁੱਖ ਹੋਵੇ ਤਿਸ ਦੂਰ,
ਜਿਹੜਾ ਕੋਈ ਦੁਖੀਆ ਦਰਦਵੰਦ ਕੋਈ ਵੀ ਚੱਲ ਕੇ ਆ ਜਾਂਦਾ ਬਾਬਾ ਜੀ ਦੇ ਪਾਸ, ਉਸ ਦੁਖੀਏ ਦੇ ਦੁੱਖ ਦੂਰ ਹੋ ਜਾਂਦੇ ਨੇ, ਨਿਵਿਰਤ ਹੋ ਜਾਂਦੇ ਹਨ।
ਧਨ ਮੰਗੈ ਕਰ ਹੋਏ ਭਰਪੂਰ,
ਔਰ ਜਿਹੜੇ ਲੋੜਵੰਦ ਹੁੰਦੇ ਨੇ ਗਰੀਬ ਹੁੰਦੇ ਨੇ ਉਹ ਆ ਕੇ ਮਾਇਆ ਮੰਗ ਲੈਂਦੇ, ਬਾਬਾ ਜੀ ਸਾਨੂੰ ਮਾਇਆ ਦੇ ਗੱਫੇ ਚਾਹੀਦੇ ਨੇ, ਤੇ ਬਾਬਾ ਜੀ ਖਜ਼ਾਨੇ ਵਿੱਚੋਂ ਉਹਨਾਂ ਨੂੰ ਮਾਇਆ ਦੇ ਗੱਫੇ ਖੁੱਲੇ ਵਰਤਾਉਂਦੇ ਹਨ।
ਸਿੱਖ ਪੰਜਨ ਤੇ ਅਰਦਾਸ ਕਰਾਵੇ, ਜੋ ਮੰਗੈ ਸੋ ਦਿਵਾਵੇ।
ਪੰਜ ਸਿੰਘਾਂ ਦੇ ਕੋਲੋਂ ਬਾਬਾ ਬੰਦਾ ਸਿੰਘ ਜੀ ਅਰਦਾਸ ਕਰਾਉਂਦੇ ਨੇ, ਤੇ ਜੋ ਜੋ ਕੋਈ ਆ ਕੇ ਮੰਗਦਾ ਹੈ ਉਹਦੀ ਅਰਦਾਸ ਪੰਜਾਂ ਸਿੰਘਾਂ ਕੋਲੋਂ ਕਰਵਾ ਕੇ ਜੋ ਮੰਗਦਾ ਉਹਨੂੰ ਉਹੀ ਪ੍ਰਾਪਤ ਕਰਵਾਉਂਦੇ ਹਨ।
ਦੇਵ ਭੂਤ ਮੁਖ ਦੇਖੇ ਜਾਏ,
ਔਰ ਜਿਹੜੇ ਕੋਈ ਦੇਵ ਭੂਤ ਦਾ ਜਾ ਕੇ ਮੂੰਹ ਵੇਖਦੇ ਹਨ,
ਰਹਿ ਨਹੀਂ ਜੋ ਹੋਵੇ ਬੁਲਾਏ।
ਇਹਨਾਂ ਦੇ ਕੋਲ ਕੋਈ ਪ੍ਰੇਤ ਚਿੰਬੜਿਆ, ਕਿਸੇ ਨੂੰ ਭੂਤ ਚਿੰਬੜਿਆ, ਜਿਹੜਾ ਬਾਬਾ ਜੀ ਦੇ ਕੋਲ ਆ ਜਾਂਦਾ ਉਹਨਾਂ ਨੂੰ ਉਹ ਭੂਤ ਪ੍ਰੇਤ ਛੱਡ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਉਹ ਬੁਲਾਵਾਂ ਦੇ ਮੂੰਹ ਨਹੀਂ ਵੇਖਣੇ ਪੈਂਦੇ।
ਸਿੱਧ ਪਰਬਤੀ ਰਹੇ ਸਿੱਧ ਲਾਏ, ਬੰਦਾ ਸਭ ਤੇ ਅਧਿਕ ਸਦਾਏ।
ਹੁਣ ਪਹਾੜਾਂ ਵਿੱਚ ਵੀ ਬੜੇ ਬੜੇ ਸਿੱਧ ਪੁਰਸ਼ ਰਹਿੰਦੇ ਸੀ, ਉਹ ਆਪਣੀਆਂ ਸਿੱਧੀਆਂ ਦਾ ਜ਼ੋਰ ਲਾਉਂਦੇ ਕਿ ਬੰਦੇ ਦੀ ਸਿੱਧੀ ਘਟਾ ਦੇਈਏ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਧੀ ਸਾਰਿਆਂ ਤੋਂ ਵੱਧ ਹੈ, ਉਹਨਾਂ ਦੀ ਸ਼ਕਤੀ ਉਹਨਾਂ ਦੀ ਕਲਾ ਸਭ ਤੋਂ ਅਧਿਕ ਸਦਾਈ ਜਾਂਦੀ ਹੈ।
ਜੋ ਚਿਤਵਤ ਕੋ ਦੂਰੋਂ ਆਵੇ, ਬੰਦਾ ਚਿਤ ਕੀ ਬਾਤ ਬਤਾਵੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਅੰਦਰ ਇਹੋ ਜਿਹੀ ਅੰਤਰਯਾਮਤਾ ਹੈ ਕਿ ਜੇ ਕੋਈ ਆਪਣੇ ਚਿੱਤ ਵਿੱਚ ਦੂਰੋਂ ਕੋਈ ਚਿਤ ਵੀ ਨਹੀਂ ਚਿਤ ਕੇ ਆਉਂਦਾ, ਜਦੋਂ ਆ ਕੇ ਮੱਥਾ ਹੀ ਟੇਕਦਾ ਤੇ ਬਾਬਾ ਜੀ ਕਹਿੰਦੇ ਹਾਂ ਵੀ ਸੱਜਣਾ ਆ ਫੁਰਨਾ ਕਰਕੇ ਆਇਆ, ਆਹ ਤੇਰੇ ਮਨ ਚ ਸੋਚ ਚੱਲਦੀ ਹੈ, ਉਹਦੇ ਹਿਰਦੇ ਦੀ ਉਹਦੇ ਮਨ ਦੀ ਬਾਬਾ ਜੀ ਪਹਿਲਾਂ ਹੀ ਬੁੱਝ ਕੇ ਦੱਸ ਦਿੰਦੇ ਨੇ।
ਦੋਹੇਰਾ ਆਏ ਮਿਲੇ ਜੋ ਪ੍ਰਥਮੀ ਤੇ ਬੰਦਾ ਸੁੱਖ ਦੇ।
ਜਿਹੜਾ ਵੀ ਕੋਈ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਭਾਵੇਂ ਕੋਈ ਪਹਿਲੀ ਵਾਰ ਵੀ ਮਿਲਦਾ ਨਾ, ਤੇ ਬਾਬਾ ਜੀ ਉਹਨੂੰ ਸੁੱਖ ਪ੍ਰਦਾਨ ਕਰਦੇ ਨੇ, ਉਹਨੂੰ ਸੁੱਖ ਬਖਸ਼ਦੇ ਨੇ।
ਆਏ ਮਿਲੇ ਫਿਰ ਲੜ ਜੋ, ਤਿਸ ਕੁਛ ਬਖਸ਼ੇ ਕੁਛ ਲੇ।
ਔਰ ਜੇ ਕੋਈ ਆ ਕੇ ਮਿਲਦਾ ਹੈ ਤੇ ਨਾਲ ਮਿਲ ਕੇ ਜੇ ਕੋਈ ਬਾਬਾ ਜੀ ਨਾਲ ਰਲ ਕੇ ਕੋਈ ਲੜਾਈ ਪੜਾਈ ਕਰਦਾ, ਕਿਤੇ ਜੰਗ ਯੁੱਧ ਵਿੱਚ ਕੋਈ ਮੱਲ ਮਾਰਦਾ ਤਾਂ ਉਹਨੂੰ ਵੀ ਬਾਬਾ ਜੀ ਖੁੱਲੀਆਂ ਬਖਸ਼ਿਸ਼ਾਂ ਦਿੰਦੇ ਹਨ।
ਜੋ ਪਈ ਗੁਰੂ ਕੋਟਲੋ ਬੰਦਾ ਗਇਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਕੋਟ ਤੱਕ ਪਹੁੰਚੇ ਹਨ।
ਇਹ ਥਾਂ ਥਾਣਾ ਬੰਦੋ ਕਯੋ,
ਉੱਥੇ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣਾ ਥਾਣਾ ਪਾਇਆ, ਆਪਣੀ ਚੌਂਕੀ ਲਾਈ ਹੈ।
ਸੁਖੇਤੜ ਆਏ ਬੰਦਾ ਜੀ ਮਿਲੇ।
ਸੁਖੇਤੜ ਦਾ ਮਤਲਬ ਹੈ ਸੁਕੇਤ ਮੰਡੀ ਦੀ ਰਿਆਸਤ। ਸੁਕੇਤ ਮੰਡੀ ਦੀ ਰਿਆਸਤ ਦਾ ਜਿਹੜਾ ਰਾਜਾ ਸੀ ਉਹ ਵੀ ਬਾਬਾ ਬੰਦਾ ਸਿੰਘ ਜੀ ਨੂੰ ਆ ਕੇ ਮਿਲਿਆ, ਕਿਉਂਕਿ ਉਹਨੂੰ ਵੀ ਕਲਾ ਵਿਖਾ ਦਿੱਤੀ ਸੀ। ਬਾਬਾ ਜੀ ਨੇ ਉਹਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਰਾਜਾ ਕੱਲ ਰਾਤ ਨੂੰ ਤੇਰੇ ਮਹਿਲਾਂ ਚ ਅੱਗ ਲੱਗਣੀਆਂ, ਬਚਾ ਕਰ ਲੈ ਜੇ ਹੁੰਦਾ। ਆਕਾਸ਼ ਚੋਂ ਬਿਜਲੀ ਡਿੱਗੇਗੀ ਤੇ ਅੱਗ ਲੱਗੇਗੀ। ਉਹਨੇ ਵੇਖ ਲਿਆ ਸੀ ਕਿ ਬਾਬਾ ਜੀ ਕਰਾਮਾਤੀ ਨੇ, ਅਜਮਤੀ ਨੇ, ਇਸ ਕਰਕੇ ਸੁਕੇਤ ਮੰਡੀ ਦਾ ਰਾਜਾ ਨਾਲੇ ਗੁਰੂ ਘਰ ਦਾ ਸ਼ਰਧਾਲੂ ਵੀ ਰਿਹਾ। ਰਾਜਾ ਸਿੱਧ ਸੈਨ ਇਹਦਾ ਨਾਂ ਸੀ, ਇਹ ਗੁਰੂ ਘਰ ਦਾ ਵੀ ਸ਼ਰਧਾਲੂ ਰਿਹਾ। ਤੋ ਇਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਮੇਲ ਮਿਲਾਪ ਕੀਤਾ ਹੈ।
ਸੁਖੇਤੜ ਆਏ ਬੰਦਾ ਜੀ ਮਿਲੇ, ਭਏ ਨਦੌਣੀ ਵਕੀਲ ਤੈ ਭਲੇ।
ਨਦੌਣ ਦੇ ਇਲਾਕੇ ਦੇ ਜਿਹੜੇ ਵਕੀਲ ਸਨ ਉਹ ਵੀ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮਿਲੇ ਨੇ। ਇਹਨਾਂ ਨਾਲ ਆ ਕੇ ਉਹਨਾਂ ਨੇ ਵੀ ਮੇਲ ਮਿਲਾਪ ਕੀਤਾ ਹੈ।
ਹੁੱਤ ਚੁੱਕੇ ਪਾਤਸ਼ਾਹੀ ਸੋ ਲਿਓ ਖਜ਼ਾਨੇ।
ਜਿਹੜੇ ਉਹਨਾਂ ਦੇ ਪਾਤਸ਼ਾਹੀ ਖਜ਼ਾਨੇ ਸਨ, ਯਾਨੀ ਕਿ ਜਿਹੜੀ ਮਾਇਆ ਉਹ ਬਾਦਸ਼ਾਹ ਨੂੰ ਭੇਜਦੇ ਸਨ, ਹਿੰਦੁਸਤਾਨ ਦੇ ਖਜ਼ਾਨੇ ਵਿੱਚ ਉਹ ਮਾਇਆ ਭੇਜਦੇ ਸਨ, ਉਹ ਮਾਇਆ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਪੇਸ਼ ਕਰਦੇ ਹਨ।
ਕੋ ਚੜਾਵੇ ਦੇ ਬਹਾਨੇ,
ਚੜਾਵੇ ਦੇ ਬਹਾਨੇ ਲਿਆ ਕੇ ਮਾਇਆ ਭੇਟ ਕਰਦਾ। ਕਹਿੰਦਾ ਬਾਬਾ ਜੀ ਇਹ ਤੁਹਾਡੀ ਦਰਸ਼ਨ ਭੇਟ ਹੈ, ਇਹ ਤੁਹਾਡੇ ਨਜ਼ਰਾਨੇ ਹਨ। ਕੋਈ ਨਜ਼ਰਾਨਾ ਸਮਝ ਕੇ ਬਾਬਾ ਜੀ ਦੇ ਚਰਨਾਂ ਵਿੱਚ ਚੜਾਵਾ ਚੜਾਉਂਦਾ ਹੈ।
ਜਿਨਕੇ ਬੰਦਾ ਕਿਰਪਾ ਕਰੇ,
ਜਿਹੜਾ ਆ ਕੇ ਬਾਬਾ ਜੀ ਨੂੰ ਮਿਲ ਜਾਂਦਾ, ਕਿ ਰਿਆਸਤਾਂ ਦੇ ਜਿਹੜੇ ਰਾਜੇ ਵਕੀਲ ਆ ਕੇ ਮਿਲ ਜਾਂਦੇ ਨੇ, ਉਹਨਾਂ ਤੇ ਬਾਬਾ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ।
ਵਕੀਲ ਰਹੇ ਤਿਸ ਪਾਸੇ ਖੜੇ,
ਕਿਸੇ ਨਾ ਕਿਸੇ ਰਾਜੇ ਦਾ ਕੋਈ ਨਾ ਕੋਈ ਵਕੀਲ ਵਜ਼ੀਰ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਆ ਕੇ ਖਲੋਤਾ ਰਹਿੰਦਾ ਹੈ।
ਦੋਹੇਰਾ ਨਿਤ ਨਕੀਬ ਬੁਲਾਏ ਸੋ ਇਤ ਬਿਦ ਹੋਕਾ ਦੁਆਏ।
ਕਹਿੰਦੇ ਉਧਰੋਂ ਨਕੀਬ ਆਉਂਦੇ ਨੇ, ਉਹਨਾਂ ਨਕੀਬਾਂ ਨੂੰ ਸੱਦ ਕੇ ਉਹਨਾਂ ਪਾਸੋਂ ਇਸ ਤਰ੍ਹਾਂ ਹੋਕਾ ਦਵਾਉਂਦਾ ਹੈ।
ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਓ ਬਤਾਏ।
ਨਕੀਬਾਂ ਨੂੰ ਸੱਦ ਕੇ ਬਾਬਾ ਬੰਦਾ ਸਿੰਘ ਜੀ ਖਾਲਸੇ ਪੰਥ ਦੇ ਵਿੱਚ ਇਹ ਹੋਕਾ ਦਵਾਉਂਦੇ ਨੇ ਕਿ ਖਾਲਸਾ ਜੀ ਇਹ ਕੰਮ ਨੀ ਤੁਸੀਂ ਕਰਨੇ। ਜਿਹੜੇ ਨਾਲ ਹੋਰ ਬਹੁਤ ਕਈ, ਕਿਉਂਕਿ ਲੁਟੇਰੇ ਵੀ ਰਲੇ ਹੁੰਦੇ ਸੀ ਨਾ ਨਾਲ ਬਾਬਾ ਜੀ ਦੀ ਫੌਜ ਵਿੱਚ, ਜਿੱਥੇ ਸੂਰਬੀਰ ਮਰਿਆਦਾ ਨੂੰ ਜਾਣਨ ਵਾਲੇ ਸਿੰਘਾਂ ਦੀ ਫੌਜ ਸੀ, ਉੱਥੇ ਕਈ ਲੁਟੇਰੇ ਵੀ ਨਾਲ ਆ ਰਲਦੇ ਸਨ ਲੁੱਟਾਂ ਖੋਹਾਂ ਕਰਨ ਵਾਸਤੇ। ਉਹਨਾਂ ਨੂੰ ਬਾਬਾ ਜੀ ਖਾਸ ਕਰਕੇ ਹਦਾਇਤ ਕਰਦੇ ਨੇ, ਨਕੀਬ ਉਹਨਾਂ ਨੂੰ ਜਾ ਕੇ ਸੁਣਾਉਂਦੇ ਹਨ।
ਜੋ ਪਏ ਇਸਤਰੀ ਤਨ ਜੋ ਗਹਿਣਾ ਹੋਏ ਤਾਕੋ ਹੱਥ ਨਾ ਲਾਓ ਕੋਏ।
ਇਹ ਹਦਾਇਤ ਕੀਤੀ ਜਾਂਦੀ ਹੈ ਵੀ ਕਿਸੇ ਇਸਤਰੀ ਦੇ ਉੱਤੇ ਤੁਸੀਂ ਹੱਥ ਨਹੀਂ ਚੁੱਕਣਾ। ਜਦੋਂ ਲੁੱਟ ਖੋਹ ਕਰਨੀ ਹੈ ਤੇ ਕਿਸੇ ਇਸਤਰੀ ਨੇ ਕੋਈ ਗਹਿਣਾ ਪਾਇਆ ਹੋਵੇ ਤੇ ਕਿਸੇ ਇਸਤਰੀ ਦਾ ਪਾਇਆ ਹੋਇਆ ਗਹਿਣਾ ਨਹੀਂ ਖੋਣਾ, ਜਾਂ ਉਹਦੇ ਕੋਲੋਂ ਉਹਦੇ ਪਾਏ ਹੋਏ ਤਨ ਤੇ ਗਹਿਣਿਆਂ ਨੂੰ ਹੱਥ ਤੱਕ ਨਹੀਂ ਲਾਉਣਾ, ਨਾ ਹੀ ਉਹਦੇ ਗਹਿਣੇ ਉਤਰਵਾਉਣੇ ਹਨ।
ਪੁਰਸ਼ ਪੁਸ਼ਾਕ ਉਹ ਸਿਰ ਕੀ ਪਾਗ ਇਨ ਵੀ ਕੋਈ ਹੱਥ ਨਾ ਲਾ।
ਔਰ ਜੇ ਕੋਈ ਮਰਦ ਪੁਰਸ਼ ਹੈ ਉਹਦੇ ਤਨ ਤੇ ਪਾਈ ਹੋਈ ਪੁਸ਼ਾਕ ਹੈ, ਸਿਰ ਤੇ ਦਸਤਾਰ ਜਾਂ ਤੇੜ ਕੋਈ ਕਮਰ ਕੱਸਾ ਧੋਤੀ ਆਦਿਕ ਬੱਧੀ ਹੋਈ ਹੈ, ਤਾਂ ਭਾਈ ਉਹਦੀ ਉਹ ਪੁਸ਼ਾਕ ਨਹੀਂ ਲੈਣੀ। ਕਿਉਂਕਿ ਇਹੋ ਜਿਹਾ ਸਮਾਂ ਵੀ ਰਿਹਾ, ਹੁਣ ਤਾਂ ਬੇਅੰਤ ਕੱਪੜੇ ਵਸਤਰਾਂ ਦੀ ਕੋਈ ਕਮੀ ਨਹੀਂ, ਇਹੋ ਜਿਹਾ ਸਮਾਂ ਵੀ ਰਿਹਾ ਕਿ ਕੱਪੜਾ ਪਾਉਣ ਵਾਸਤੇ ਨਹੀਂ ਸੀ ਲੱਭਦਾ, ਤਨ ਕੱਜਣ ਵਾਸਤੇ ਨਹੀਂ ਸੀ ਲੱਭਦਾ। ਜੇ ਘਰ ਚ ਪੰਜ ਭਰਾ ਹੁੰਦੇ ਸੀ ਇੱਕ ਸੂਟ ਸਵਾ ਲੈਂਦੇ ਸੀ, ਵਾਰੀ ਵਾਰੀ ਜੇ ਕਿਸੇ ਨੇ ਜਾਣਾ ਹੁੰਦਾ ਸੀ ਪਾ ਲਿਆ ਕਰਦੇ ਸਨ। ਐਸਾ ਵਰਤਾਰਾ ਵੀ ਬਜ਼ੁਰਗ ਦੱਸਦੇ ਨੇ ਕਿ ਸਾਡੇ ਦੇਸ਼ ਵਿੱਚ ਰਿਹਾ, ਪਰ ਉਦੋਂ ਵੀ ਕੱਪੜਾ ਕਿਸੇ ਟਾਵਾਂ ਟਾਵਾਂ ਹੀ ਹੁੰਦਾ ਸੀ। ਇਸ ਕਰਕੇ ਬਾਬਾ ਜੀ ਨੇ ਕਿਹਾ ਵੀ ਕੋਈ ਕੱਪੜੇ ਦਾ ਭੁੱਖਾ ਬਣ ਕੇ ਕੱਪੜਾ ਨਾ ਖੋਣ ਲੱਗ ਪਵੇ, ਕਿਸੇ ਦੇ ਤਨ ਤੋਂ ਕੱਪੜੇ ਨਹੀਂ ਲਵਾਉਣੇ, ਕਿਸੇ ਦੇ ਬਸਤਰ ਨਹੀਂ ਲਵਾਉਣੇ, ਕਿਸੇ ਦੀ ਦਸਤਾਰ ਨਹੀਂ ਲਵਾਉਣੀ, ਜਾਂ ਕੋਈ ਹੋਰ ਪੁਸ਼ਾਕ ਪਾਈ ਆ ਤੇ ਉਹਨੂੰ ਵੀ ਹੱਥ ਨਹੀਂ ਲਾਉਣਾ।
ਦੋਹੇਰਾ मंडी वाले सुध सैन राजा बड़ा सदाए।
खालसा जी मंडी दा राजा राजा सुध सैन जेड़ा अपने इलाके दा बड़ा वड्डा राजा सदौंदा सी, बहुत भारी वड्डा प्रतापी राजा सदौंदा सी।
सो मिलियो पांत जियो सो मैं दियो बताए।
सरदार रतन सिंह जी पंगू कहंदे जिवें राजा सुध सैन बाबा बंदा सिंह जी बहादुर नूं आके मिलिया है, बाबा जी नाल आके जिवें उन्हें मुलाकात कीती है, वो सारा इतिहास मैं खालसा जी हुण तुहानूं सरवण करवाउणा। आप जी चित बिरतियां एकाग्र करके सरवण करो।
जो पई मंडी वाले यों सुन पाया है करामाती बंदा आया।
मंडी वाले राजे ने राजे सुध सैन ने सुनिया कि बाबा बंदा सिंह जी बहादुर बड़े करामाती पुरुष ने, उन्हां कोल बड़ी भारी अजमत है, बड़ी भारी शक्ति दे मालक ने बाबा जी, जिवें कि उन्हें पहला वेख भी लिया, बाबा जी ने अग लगन का संकेत पहला भेज दिता सी सुध सैन राजे नूं। होर भी उन्हें कई कलावां दी गल बाबा जी बारे सुनी हुई सी कि बाबा बंदा सिंह जी बहादुर बड़े अजमतवान पुरश हन।
करामात गुरु गोबिंद सिंह दई अकाल कृपा है जिन पर भए।
जिहड़ी करामात है, जिहड़ी शक्ति है बाबा बंदा सिंह बहादुर कोल, यह करामात गुरु कलगियां वाले चोजी प्रीतम साहिबे कमाल श्री गुरु गोबिंद सिंह साहब जी महाराज जी ने इनू दित्ती है। इहदे ते अकाल पुरख की कृपा हुई है कि यह शक्तियां यह अजमता बाबा बंदा सिंह जी बहादुर नूं प्राप्त होईयां हन।
बंदे को सतगुर इम कहे।
बाबा बंदा सिंह जी बहादुर नूं सतगुरु गुरु कलगीधर पातशाह जी महाराज जी ने कहा है।
और म्यान तलवार है वे,
कहंदे भी म्यान होर है तर तलवार, म्यान होर है पर तलवार विच ओही है, यानी कि सुकेत मंडी दे राजे विच इन्नी भावना जापी कि उन्हें बाबा बंदा सिंह जी बहादुर नूं गुरु साहब दे तोली समझ लिया। हालांकि ऐसा नहीं है, बाबा बंदा सिंह जी बहादुर गुरु साहब दे बराबर नहीं हो सकते। हां उन्हां दे थापे हुए जरनैल जरूर ने, गुरु घर दे सिख जरूर ने, गुरु घर दे महान शहीद जरूर ने, पर सतगुरां दे बराबर नहीं हन, गुरु साहब दे तुल नहीं हन। पर जिवें किसे ते किसे दी भावना हो जाती है किसे महापुरश ते, फिर वो ये समझदा भी साडे जिहड़े संत ने महापुरश ने वह गुरु का ही रूप ने। इत्थों तक भी साडियां कई संप्रदावां हैं जिहड़ियां संप्रदावां अपने महापुरशां नूं धन गुरु ग्रंथ साहब दे बराबर ही समझण लग पए, गुरु नानक गुरु गोबिंद सिंह साहब दे बराबर ही समझण लग पए। पर खालसा जी सतगुरां दे बराबर केवल सतगुरु जी हन, उन्हां दे तुल होर कोई महापुरश सत्कार योग ने सन्मान योग ने, पर गुरु तुल कोई नहीं हो सकता। पर मंडी दे राजे दी भावना सी, वह कहिंदा भी तलवार होई है बस केवल म्यान बदलिया बार दा।
जिसका दर्शन चाहिए पाया,
कहिंदे उहदे दर्शन जरूर करने चाहिए ने, जरूर जाके उहदे दीदार परसने चाहिए ने, जिहड़ा इहो जिहा करामाती बंदा है।
करामाती बंदा आया,
करामाती बंदा चल के आया, उहनूं जरूर चल के मिलना चाहिए, जरूर उहदे दर्शन करसने चाहिए ने, जरूर उहदे नाल कोई वार्तालाप गुफ्तगू करनी चाहिए है।
बणिआ ना तिन सौ वैर कमाया,
उहदे नाल वैर कमाया नहीं साडा बणदा, उहदे नाल नहीं वैर कमाया बनदा, जिहड़ा करामाती आ उहदे नाल वैर की कमाउणा, बराबर दे नाल वैर कमाया जांदा है। जिहड़ा अपने तो वड्डा होवे, अपने तो बली होवे, अपने तो ताकतवर होवे, उहदे नाल वैर थोड़ी कमाया जांदा, वैर तां अपने दे अपने तो बराबर दा होवे उहदे नाल दुश्मनी कमाई जांदी है, पर उह तां साडे तो वड्डा है, करामाती है, उहदे नाल साडा वैर कमाया नहीं बनदा।
ऐ अवतार जन बंदा आया,
कहिंदे मानो परमात्मा दा ही अवतार है बंदा बहादुर। इत्थों तक समझण लग पिया मंडी दा राजा, इत्थों तक उहदे अंदर इह भावना उहदी है, सारे सिखां दी इह भावना नहीं है, कल्ली सुकेत मंडी दे राजे दी इह भावना वर्णन हो रही है। भाई साहब इत्थे सिखां दी भावना प्रगट नहीं कर रहे बंदे प्रति, ਕਹਿੰਦੇ ਵੀ ਏਦਾਂ ਸਮਝਦਾ ਵੀ ਕਹਿੰਦੇ ਮਾਨੋ ਕਿ ਬੰਦਾ ਬਹਾਦਰ ਅਵਤਾਰੀ ਪੁਰਸ਼ ਹੈ।
ਲਿਓਗ ਲੜਾਈ ਸੋ ਹਰਾਏ,
ਜੇ ਮੈਂ ਉਹਦੇ ਨਾਲ ਲੜਾਈ ਲੜਾਂਗਾ, ਉਹਦੇ ਨਾਲ ਯੁੱਧ ਕਰਾਂਗਾ, ਜੰਗ ਕਰਾਂਗਾ, ਤਾਂ ਉਹ ਮੈਨੂੰ ਇੱਕੋ ਹੱਲੇ ਦੇ ਵਿੱਚ ਹਰਾ ਕੇ ਰੱਖ ਦੇਵੇਗਾ, ਮੈਂ ਉਹਦੇ ਨਾਲ ਜੰਗ ਕਰਕੇ ਜਿੱਤ ਨਹੀਂ ਸਕਦਾ।
ਕਿਆ ਜਾਣੋ ਫਿਰ ਕਰ ਹੈ ਕਾਏ,
ਕੀ ਜਾਣੀਏ ਜੇ ਹਾਰ ਗਿਆ ਤੇ ਉਹ ਕੀ ਕਰ ਦੇਵੇ। ਜੇ ਮੈਂ ਹਾਰ ਗਿਆ ਉਹਦੇ ਸਾਹਮਣੇ ਜੰਗ ਕਰਕੇ, ਖਬਰੇ ਉਹ ਮੇਰੇ ਨਾਲ ਕੀ ਕਰੇ, ਕਿਵੇਂ ਮੇਰੇ ਨਾਲ ਪੇਸ਼ ਆਵੇ, ਕੀ ਮੈਨੂੰ ਸਜ਼ਾ ਦੇਵੇ, ਕੀ ਮੈਨੂੰ ਤਾੜਨਾ ਕਰੇ।
ਬੰਦਾ ਤੋਂ ਕਰਤ ਚੜਾਏ,
ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਚੜਾਈ ਕਰਕੇ ਅੱਗੇ ਆਏ ਹੋਏ ਸਨ,
ਉਰੇ ਉਤਰੇ ਉਹ ਰਾਜਾ ਆਏ।
ਉੱਥੋਂ ਅੱਗੋਂ ਸੁਕੇਤ ਮੰਡੀ ਦਾ ਰਾਜਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਣ ਵਾਸਤੇ ਮੂਹਰੇ ਆ ਗਿਆ, ਜਿੱਧਰ ਨੂੰ ਬਾਬਾ ਜੀ ਅੱਗੇ ਵੱਧ ਰਹੇ ਸਨ ਪਹਾੜਾਂ ਵੱਲ। ਉਧਰੋਂ ਅੱਗੋਂ ਆ ਕੇ ਸੁਕੇਤ ਮੰਡੀ ਦਾ ਰਾਜਾ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਿਆ ਹੈ।
ਬੰਦੇ ਪੈਦੇ ਕੱਲ ਵਕੀਲ,
ਅੱਗੇ ਆ ਕੇ ਉਤਰ ਗਿਆ ਤੇ ਬਾਬਾ ਜੀ ਦੇ ਪਾਸੇ ਨੇ ਆਪਣੇ ਵਜ਼ੀਰ ਭੇਜੇ ਬਾਬਾ ਜੀ ਨਾਲ ਮੁਲਾਕਾਤ ਦਾ ਸਮਾਂ ਲੈਣ ਲਈ।
ਮਿਲਣ ਆਇਓ ਮੈਂ ਤੋਏ ਬਿਨ ਢੀਲ,
ਔਰ ਵਕੀਲਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਰਾਜਾ ਰਾਜਾ ਸੁਧ ਸੈਨ ਸੁਕੇਤ ਮੰਡੀ ਦਾ ਰਾਜਾ ਉਹ ਤੁਹਾਨੂੰ ਮਿਲਣ ਵਾਸਤੇ ਆਇਆ ਹੋਇਆ।
ਮੈਂ ਸਿੱਖ ਤੋਂ ਗੁਰੂ ਨਾਨਕ ਘਰ ਕੋ,
ਉਹ ਕਹਿੰਦਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ। ਰਾਜਾ ਸੁਧ ਸੈਨ ਕਹਿੰਦਾ ਮੈਂ ਹੁਣ ਦਾ ਨਹੀਂ, ਬੜਾ ਪੁਰਾਣੇ ਸਮੇਂ ਤੋਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ।
ਮੈਂ ਦਿਓ ਚੜਾਵੈ ਬੈਠੇ ਧੁਰ ਕੋ,
ਔਰ ਮੈਂ ਮੁੱਢ ਤੋਂ ਜਿਹੜੇ ਜਿਹੜੇ ਗੁਰੂ ਨਾਨਕ ਦੀ ਗੱਦੀ ਤੇ ਬੈਠਦੇ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਚੜਾਵਾ ਭੇਟ ਕਰਦਾ ਰਿਹਾ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਵੀ ਮੈਂ ਚੜਾਵਾ ਭੇਟ ਕਰਦਾ ਰਿਹਾ ਹਾਂ।
ਜੱਕੇ ਪਾਤਸ਼ਾਹੀ ਮੈਥੋਂ ਲਿਓ, ਮੋਕੋ ਆਪਣੋ ਸਿੱਖ ਬਣਿਓ।
ਜਿਹੜੇ ਪਾਤਸ਼ਾਹੀ ਟਕੇ ਹਨ ਉਹ ਪਾਤਸ਼ਾਹੀ ਟਕੇ ਤੁਸੀਂ ਮੇਰੇ ਕੋਲੋਂ ਲੈ ਲਵੋ ਤੇ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਜਿਹੜੇ ਬਾਦਸ਼ਾਹ ਨੂੰ ਮੈਂ ਟਕੇ ਭੇਜਦਾ, ਹਿੰਦੁਸਤਾਨ ਦੇ ਬਾਦਸ਼ਾਹ ਦੇ ਸਰਕਾਰੀ ਖਜ਼ਾਨੇ 'ਚ ਮੈਂ ਮਾਮਲਾ ਤਾਰਦਾ, ਉਹ ਮਾਮਲਾ ਉਹ ਟਕੇ ਉਹ ਟੈਕਸ ਤੁਸੀਂ ਮੇਰੇ ਕੋਲੋਂ ਲੈ ਕੇ ਪ੍ਰਵਾਨ ਕਰੋ।
ਦੋਹੇਰਾ ਆਪ ਚੜਾਵੇ ਲੈ ਅੱਗੇ ਬੰਦਾ ਮਿਲਿਓ ਆਏ।
ਆਪ ਚੜਾਵਾ ਲੈ ਕੇ ਸੁਕੇਤ ਮੰਡੀ ਦਾ ਰਾਜਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਸਤੇ ਕਈ ਨਜ਼ਰਾਨੇ ਲਿਆਇਆ, ਕਈ ਪਿਟਾਵਾਂ ਲਿਆਇਆ ਤੇ ਪਿਟਾਵਾਂ ਲੈ ਕੇ ਅੱਗੇ ਆ ਕੇ ਮਿਲਿਆ।
ਸਭ ਬੰਦੇ ਖੁਸ਼ੀਆਂ ਨਹੀਂ ਸੋ ਲਿਓ ਗੱਲ ਲਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਵੇਲੇ ਬੜੀਆਂ ਖੁਸ਼ੀਆਂ ਕੀਤੀਆਂ, ਰਾਜੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਔਰ ਇਹਨੂੰ ਆਪਣੇ ਗਲ ਨਾਲ ਲਾਇਆ, ਇਹਨੂੰ ਗਲ ਵੱਕੜੀ ਵਿੱਚ ਲੈ ਕੇ ਗਲ ਨਾਲ ਲਾਇਆ।
ਜੋ ਪਈ ਬੰਦੇ ਕਹਿਓ ਸੁਨ ਸੁਧ ਸੈਨ ਰਾਜਾ।
ਬਾਬਾ ਬੰਦਾ ਸਿੰਘ ਜੀ ਬੋਲੇ ਰਾਜੇ ਸੁਧ ਸੈਨ ਨੂੰ, ਮੰਡੀ ਦੇ ਰਾਜੇ ਨੂੰ, ਕਹਿੰਦੇ ਹੇ ਰਾਜਾ ਸੁਧ ਸੈਨ ਸੁਣ,
ਤੁਮ ਦੇਸ਼ੋ ਨੈ ਭੋਗ ਬੇ ਰਾਜਾ।
ਕਹਿਣ ਲੱਗੇ ਰਾਜਾ ਸੁਧ ਸੈਨ, ਤੂੰ ਆਪਣੇ ਦੇਸ਼ ਦੇ ਰਾਜ ਤੋਂ ਬਿਨਾਂ ਨਹੀਂ ਹੋਵੇਗਾ, ਤੇਰਾ ਦੇਸ਼ ਰਾਜੇ ਤੋਂ ਬਿਨਾਂ ਨਹੀਂ ਰਹੇਗਾ, ਯਾਨੀ ਕਿ ਤੇਰਾ ਜਿਹੜਾ ਰਾਜ ਹੈ ਉਹ ਬਰਕਰਾਰ ਰਹੇਗਾ।
ਰਹਿ ਨਹੀਂ ਤੋਏ ਦੁਖੀ ਸੁਖਾਲੋ,
ਜਿਹੜੇ ਤੇਰੇ ਦੁਖੀ ਹੋਣਗੇ ਉਹ ਸੁਖੀ ਨਾ ਰਹਿਣਗੇ। ਤੇ ਕਲਗੀਧਰ ਜੀ ਨੇ ਵੀ ਬਚਨ ਕੀਤੇ ਸੀ ਨਾ, ਜਦੋਂ ਮੰਡੀ ਦੇ ਰਾਜੇ ਦੇ ਕੋਲ ਮਹਾਰਾਜ ਜੀ ਨੇ ਵੀ ਕਿਹਾ ਸੀ ਕਿ ਜਿਹੜਾ ਮੰਡੀ ਤੇ ਚੜੇਗਾ, ਜੈਸੇ ਬਚੀਏ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜਾ ਚੜ ਕੇ ਆਵੇਗਾ ਅਸਮਾਨੀ ਗੋਲੇ ਛੁੱਟਾਂਗੇ, ਉਹਦੇ ਤੇ ਅਸਮਾਨ ਤੋਂ ਗੋਲੇ ਡਿੱਗਣਗੇ, ਤੇਰੀ ਮੰਡੀ ਦਾ ਨਹੀਂ ਕੁਝ ਕੋਈ ਵਿਗਾੜ ਸਕੇਗਾ। ਇਹ ਇਤਿਹਾਸ ਬਾਬਾ ਬੰਦਾ ਸਿੰਘ ਜੀ ਨੇ ਵੀ ਖਾਲਸੇ ਕੋਲੋਂ ਸੁਣਿਆ ਹੋਇਆ ਸੀ, ਦੁਹਰਾ ਰਹੇ ਨੇ। ਕਹਿੰਦੇ ਰਾਜਾ ਸੁਧ ਸੈਨ, ਤੇਰਾ ਜਿਹੜਾ ਕੋਈ ਦੁਖੀ ਹੈ, ਜਿਹੜਾ ਤੈਨੂੰ ਵੇਖ ਨਹੀਂ ਸਿਖਾਉਂਦਾ, ਉਹ ਦੁਖੀ ਸੁਖਾਲੇ ਨਾ ਰਹਿਣਗੇ।
ਮੈਂ ਪਰ ਹੈ ਤੇ ਦੇਸ਼ ਕੋ ਕਾਲੇ,
ਤੇਰੇ ਦੇਸ਼ ਵਿੱਚ ਕਦੇ ਕਾਲ ਨਹੀਂ ਪਵੇਗਾ। ਕਾਲ ਦਾ ਮਤਲਬ ਹੁੰਦਾ ਭੁੱਖ ਮਰੀ, ਕਾਲ ਦਾ ਮਤਲਬ ਹੁੰਦਾ ਕਹਿਰ, ਕਾਲ ਦਾ ਮਤਲਬ ਹੁੰਦਾ ਜਾਂ ਸੋਕਾ ਪੈ ਜਾਣਾ, ਜਾਂ ਬਹੁਤਾ ਮੀਂਹ ਪੈ ਕੇ ਹੜ੍ਹ ਆ ਜਾਣੇ, ਜਾਂ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਮਹਾਂਮਾਰੀ ਫੈਲ ਜਾਣੀ, ਉਹਨੂੰ ਗੁਰੂ ਖਾਲਸਾ ਜੀ ਕਾਲ ਕਹਿੰਦੇ ਨੇ। ਕਾਲ ਕਈ ਪ੍ਰਕਾਰ ਦਾ ਵਿਦਵਾਨਾਂ ਨੇ ਦੱਸਿਆ ਹੈ, ਸਪਤ ਕਾਲ, ਸੱਤ ਕਾਲ, ਸੱਤ ਪ੍ਰਕਾਰ ਦਾ ਦੱਸਿਆ ਹੈ। ਫਸਲਾਂ ਨੂੰ ਚੂਹੇ ਲੱਗ ਜਾਣੇ, ਫਸਲਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜਾਣੀ ਕਿ ਸਾਰੀਆਂ ਫਸਲਾਂ ਤਬਾਹ ਹੋ ਜਾਣੀਆਂ। ਤੋ ਇਸ ਪ੍ਰਕਾਰ ਦੇ ਨਾਲ ਬਾਬਾ ਬੰਦਾ ਸਿੰਘ ਜੀ ਕਹਿੰਦੇ ਤੇਰੇ ਦੇਸ਼ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਭੁੱਖਮਰੀ ਨਹੀਂ ਹੋਵੇਗੀ, ਯਾਨੀ ਕਿ ਕਦੇ ਕੋਈ ਕਾਲ ਨਹੀਂ ਪਵੇਗਾ।
ਜੋ ਕੁਝ ਹੋਵੇਗਾ ਤੁਮ ਕੋ ਲੋੜ,
ਤੈਨੂੰ ਜੋ ਕੁਝ ਵੀ ਚਾਹੀਦਾ ਹੋਵੇਗਾ, ਤੈਨੂੰ ਜੋ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਹੋਵੇਗੀ,
ਰੱਖ ਪੁਸਤਕ ਸਭ ਕੰਮ ਹੋਏ ਤੋਰ।
ਇਹ ਪੁਸਤਕ ਮੇਰੇ ਗੁਰੂ ਨੇ ਮੈਨੂੰ ਦਿੱਤੀ ਸੀ, ਮੇਰੇ ਗੁਰੂ ਦੇ ਗੁਰੂ ਨੇ ਉਹਨੂੰ ਦਿੱਤੀ ਸੀ। ਇਹ ਲੂਣੀਏ ਸਾਧ ਵਾਲੀ ਉਹੀ ਪੋਥੀ ਹੈ ਜਿਹਦੇ ਚ ਮੰਤਰ ਜੰਤਰ ਲਿਖੇ ਹੋਏ ਸੀ। ਇਹ ਬਾਬਾ ਬੰਦਾ ਸਿੰਘ ਜੀ ਦੇ ਕੋਲ ਸੀ, ਕਹਿੰਦੇ ਆ ਲੈ ਪੁਸਤਕ ਤੂੰ ਸਾਂਭ ਲੈ, ਤੂੰ ਰੱਖ ਲੈ।
ਐ ਵਿਦਿਆ ਸਭ ਇਸਕੇ ਮਾਏ,
ਹਰ ਇੱਕ ਪ੍ਰਕਾਰ ਦੀ ਵਿਦਿਆ ਪਾਈ ਹੋਈ ਹੈ।
ਜੋ ਚਾਹੋ ਸੋ ਲਿਓ ਕਮਾਏ,
ਇਹਦੇ ਵਿੱਚ ਤੂੰ ਜੋ ਚਾਹੇਗਾ ਉਹ ਕਮਾ ਲਈ, ਜਿਹੜਾ ਮੰਤਰ ਸਿੱਧ ਕਰਨਾ ਹੋਵੇ ਕਰ ਲਵੀ।
ਦੋਹੇਰਾ ਉਸ ਪੁਸਤਕ ਕੋ ਇੱਕ ਪੱਤਰੋ ਉਸ ਮਾਈ ਹੱਥ ਆਏ।
ਖਾਲਸਾ ਜੀ ਉਹ ਜਿਹੜੀ ਪੁਸਤਕ ਸੀ ਨਾ, ਬਾਬਾ ਜੀ ਨੇ ਇਹਨੂੰ ਦਿੱਤੀ ਰਾਜੇ ਸੁੱਧ ਸੈਨ ਨੂੰ, ਅਲੂਣੀਏ ਸਾਧ ਵਾਲੀ ਉਹ ਮੰਤਰਾਂ ਜੰਤਰਾਂ ਵਾਲੀ ਪੋਥੀ, ਉਹਦੇ ਵਿੱਚੋਂ ਇੱਕ ਕਾਗਜ਼ ਕਿਤੇ ਇੱਕ ਮਾਈ ਦੇ ਹੱਥ ਵੀ ਆਇਆ ਸੀ। ਉਸ ਮਾਈ ਨੂੰ ਬੰਦਈ ਮਾਈ ਕਹਿੰਦੇ ਸੀ। ਭਾਈ ਰਤਨ ਸਿੰਘ ਜੀ ਇਸ ਪ੍ਰਕਰਨ ਨਾਲੋਂ ਇਹ ਹਟ ਕੇ ਪ੍ਰਕਰਨ ਹੈ, ਕਹਿੰਦੇ ਉਹਦੀ ਪੋਥੀ ਦਾ ਹੀ ਇੱਕ ਵਰਕਾ, ਇੱਕ ਕਾਗਜ਼ ਜਿਹੜਾ ਸੀ ਉਹ ਬੰਦਈ ਮਾਈ ਦੇ ਕੋਲ ਆਇਆ ਹੋਇਆ ਸੀ।
ਜਿਨ ਬਾਬੇ ਸਾਹਿਬ ਸਿੰਘ ਕੋ ਦਿਨੋ ਪਰਚੋ ਲਗਾਏ,
ਉਹ ਜਿਹੜੀ ਮਾਈ ਸੀ ਉਹਦੇ ਕੋਲ ਬੜੀ ਕਰਾਮਾਤ ਸੀ, ਉਸ ਵਰਕੇ ਦੇ ਉੱਤੇ ਜਿਹੜੇ ਮੰਤਰ ਲਿਖੇ ਉਹਨੇ ਸਿੱਧ ਕੀਤੇ ਹੋਏ ਸਨ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ, ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਚੋਂ ਬੜੀ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ ਬਾਬਾ ਸਾਹਿਬ ਸਿੰਘ ਜੀ ਬੇਦੀ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੂੰ ਵੀ ਉਹਨਾਂ ਨੇ ਆਪਣਾ ਇੱਕ ਪਰਚਾ ਵਿਖਾਇਆ ਸੀ ਉਸ ਮਾਈ ਨੇ।
ਜੋ ਭਈ ਉਸ ਮਾਈ ਕੋ ਇਮ ਹੱਥ ਆਏ,
ਉਹ ਜਿਹੜੀ ਬੰਦਈ ਮਾਈ ਸੀ ਨਾ ਉਹਦੇ ਕੋਲੋਂ ਪਰਚਾ ਕਿਵੇਂ ਆਇਆ, ਉਹਦੇ ਕੋਲੋਂ ਪੋਥੀ ਦਾ ਉਹ ਜਿਹੜਾ ਕਾਗਜ਼ ਸੀ ਵਰਕਾ ਸੀ ਉਹਦੇ ਕੋਲ ਕਿਵੇਂ ਆਇਆ ਉਹ ਸੁਣੋ।
ਬੰਦੇ ਨਾਰੀ ਨੂੰ ਟੈਲ ਕਮਾਏ,
ਉਹ ਅਰੋੜੇ ਖੱਤਰੀਆਂ ਦੀ ਇਸਤਰੀ ਸੀ, ਉਹ ਅਰੋੜਾ ਜਾਤੀ ਹੁੰਦੀ ਆ ਖੱਤਰੀਆਂ ਦੀ, ਉਹਦੇ ਵਿੱਚੋਂ ਸੀ ਉਹ ਇਸਤਰੀ, ਉਹਨੂੰ ਬੰਦਈ ਮਾਈ ਵੀ ਕਿਹਾ ਜਾਂਦਾ ਸੀ। ਉਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਘਰਵਾਲੀ ਸੀ ਉਹਦੀ ਸੇਵਾ ਕੀਤੀ ਸੀ, ਉਹਦੀ ਟਹਿਲ ਕਮਾਈ ਸੀ।
ਉੱਤੀ ਬੰਦੇ ਨਾਰੀ ਕਿਤੇ ਜੇਜੋ ਵੱਲ,
ਜੇਜੋ ਦਾ ਇਲਾਕਾ ਉਧਰ ਕਿਤੇ ਬਾਬਾ ਬੰਦਾ ਸਿੰਘ ਜੀ ਦੀ ਘਰਵਾਲੀ ਵਿਚਰਦੀ ਸੀ।
ਤੇ ਕਰੀ ਸੇਵਾ ਥੀ ਰੋੜੀ ਚੱਲ,
ਜਿੱਥੇ ਉਹ ਬੈਠੀ ਸੀ ਉੱਥੇ ਉਹਨੇ ਜਾ ਕੇ ਸੇਵਾ ਕੀਤੀ ਸੀ, ਬੜੀ ਟਹਿਲ ਕੀਤੀ ਸੀ।
ਦੋਹੇਰਾ ਬੰਦੇ ਨਾਰੀ ਕੋ ਪਰਚੋ ਇੱਕ ਮੈਂ ਦਿਓ ਲਿਖਾਏ,
ਉਹ ਜਿਹੜੀ ਬੰਦਈ ਇਸਤਰੀ ਸੀ ਉਹਨੂੰ ਕਿਤੇ ਉਹ ਪਰਚਾ ਉਸ ਪੋਥੀ ਵਿੱਚੋਂ ਇੱਕ ਕਾਗਜ਼ ਪਾੜ ਕੇ ਉਹਨੂੰ ਦੇ ਦਿੱਤਾ ਸੀ। ਕਹਿੰਦੇ ਉਹ ਜਿਹੜੀ ਬੰਦਈ ਇਸਤਰੀ ਹੈ ਉਹਦਾ ਇੱਕ ਪਰਚਾ ਮੈਂ ਤੁਹਾਨੂੰ ਲਿਖਾ ਕੇ ਵਿਖਾਉਂਦਾ ਪ੍ਰਗਟ ਕਰਕੇ।
ਅਨੇਕ ਪਰਚੇ ਲਿਖੇ ਗ੍ਰੰਥ ਬਡੋ ਬਡ ਜਾਏ,
ਹਾਲਾਂਕਿ ਹੋਰ ਵੀ ਬਹੁਤ ਸਾਰੇ ਉਹਦੇ ਪਰਚੇ ਨੇ, ਪਰ ਉਹ ਸਾਰੇ ਲਿਖਣ ਲੱਗੀ ਏ ਤੇ ਬਹੁਤ ਜ਼ਿਆਦਾ ਵੱਧ ਜਾਣਗੇ। ਕਹਿੰਦੇ ਮੈਂ ਇੱਕ ਕਹਾਣੀ ਉਹਦੀ ਜ਼ਰੂਰ ਲਿਖ ਕੇ ਸੁਣਾਉਂਦਾ ਹਾਂ।
ਭਈ ਜੇਜੋ ਵੱਲ ਜਸਵਾਲ ਹੁਤ ਰਾਜਾ,
ਖਾਲਸਾ ਜੀ ਜੇਜੋਵਾਲ ਦੇ ਇਲਾਕੇ ਚ ਜਸਵਾਲ ਰਿਆਸ ਦਾ ਇੱਕ ਰਾਜਾ ਸੀ।
ਬਿਨਾ ਪੁੱਤਰ ਸੋ ਜਾਤ ਅਕਾਜਾ,
ਉਹਦੇ ਘਰ ਪੁੱਤਰ ਨਹੀਂ ਸੀ, ਸੰਤਾਨ ਨਹੀਂ ਸੀ, ਸੰਤਾਨ ਤੋਂ ਬਿਨਾਂ ਉਹ ਅਕਾਰਥ ਜਾ ਰਿਹਾ ਸੀ।
ਰਾਜਾ ਪੰਡੋਰੀ ਮੰਤੈ ਟਿਗ ਗਏ,
ਉਹ ਜਿਹੜਾ ਰਾਜਾ ਸੀ ਰਾਜਾ ਜਸਵਾਲੀਆ ਉਹ ਪੰਡੋਰੀ ਮਹੰਤ ਸੀ, ਇੱਕ ਉਹਦੇ ਕੋਲ ਗਿਆ।
ਉਸ ਕੋ ਕਾਜ ਨਾ ਉਸ ਤੈ ਭਇਓ,
ਜਿਹੜਾ ਪੰਡੋਰੀ ਮਹੰਤ ਸੀ ਉਹਦੇ ਕੋਲੋਂ ਵੀ ਉਹਨੂੰ ਪੁੱਤਰ ਦੀ ਦਾਤ ਨਹੀਂ ਮਿਲੀ।
ਉਹ ਉਧਰੋਂ ਵਡਭਾਗ ਸਿੰਘ ਘਰ ਗੁਰ ਆਏ।
ਉਧਰ ਵਡਭਾਗ ਸਿੰਘ ਜਿਹੜਾ ਸੀ ਧੀਰ ਮੱਲੀਆਂ ਦੀ ਅੰਸ ਵੰਸ ਚੋਂ, ਉਹ ਵੀ ਉਸ ਵੇਲੇ ਬੜਾ ਪ੍ਰਚਲਿਤ ਸੀ, ਉਹਦੇ ਕੋਲ ਵੀ ਉਹ ਜਾ ਕੇ ਆਏ।
ਕਲੀ ਉਸ ਰਾਜਾ ਰਾਣੀ,
ਉੱਥੇ ਉਹਨੇ ਆਪਣੀਆਂ ਰਾਣੀਆਂ ਨੂੰ ਭੇਜਿਆ, ਵਡਭਾਗ ਸਿੰਘ ਦੀ ਜਿਹੜੀ ਘਰ ਵਾਲੀ ਗੁਰਿਆਣੀ ਸੀ ਉਹਦੇ ਕੋਲ ਭੇਜਿਆ।
ਅਨੇਕ ਸਿੱਧਨ ਕਰ ਗਏ,
ਹੋਰ ਵੀ ਸਿੱਧ ਪੁਰਸ਼ਾਂ ਦੇ ਕੋਲੇ ਜਾ ਕੇ ਆਏ।
ਔਲਾਦ ਨਾ ਉਨਕੋ ਕਿਸਤੇ ਆਏ,
ਕਿਤੋਂ ਵੀ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋਈ।
ਉਨਕੀ ਚਿੰਤਨਾ ਕਿਨੇ ਮਿਟਾਏ,
ਚਿੰਤਾ ਕਿਸੇ ਨੇ ਦੂਰ ਨਹੀਂ ਕੀਤੀ, ਕਿਸੇ ਨੇ ਨਹੀਂ ਮਿਟਾਈ।
ਇਸ ਚਿੰਤਾ ਉਸ ਜੀਓ ਖਾਏ,
ਦਿਨ ਉਹਨੂੰ ਚਿੰਤਾ ਖਾਂਦੀ ਸੀ ਕਿ ਸਾਡੇ ਘਰ ਔਲਾਦ ਨਹੀਂ ਹੈ।
ਵੱਡੋ ਹੰਦੇਸੋ ਯਹ ਜਗ ਮਾਏ, ਬਿਨ ਔਲਾਦ ਕਰ ਬਿਰਥੋ ਜਾਏ।
ਵੱਡਾ ਹੰਦੇਸਾ ਹੈ, ਫਿਕਰ ਦੀ ਗੱਲ ਹੈ ਵੀ ਜੇ ਔਲਾਦ ਨਾ ਹੋਵੇ ਤੇ ਘਰ ਵਿਅਰਥ ਚਲੇ ਜਾਂਦੇ ਨੇ, ਘਰ ਉੱਜੜ ਜਾਂਦੇ ਨੇ।
ਦੋਏਰਾ ਹੂਆ ਕਿਸੇ ਨੇ ਆਏ ਕਹੀ, ਇੱਕ ਬੰਦਾ ਨਾਰਕ ਅਖਾਏ।
ਰਾਜੇ ਨੂੰ ਆ ਕੇ ਕਿਸੇ ਨੇ ਖਬਰ ਦਿੱਤੀ ਵੀ ਇੱਕ ਬੰਦਾ ਹੀ ਇਸਤਰੀ ਕਹਾਉਂਦੀ ਆਪਣੇ ਆਪ ਨੂੰ, ਉਹਨਾਂ ਦਾ ਨਾਂ ਬੰਦਈ ਮਾਈ ਕਰਕੇ ਪ੍ਰਗਟ ਹੈ, ਵੀ ਉਹ ਬੜੀ ਕਰਾਮਾਤੀ ਹੈ।
ਜੋ ਮੁਕਤੇ ਵੈ ਬਚ ਕੇ ਸੋ ਨਾ ਬਿਰਥੋ ਜਾਏ।
ਜਿਹੜਾ ਬਚਨ ਉਹ ਆਪਣੇ ਮੂੰਹੋਂ ਕਰ ਦਿੰਦੀ ਆ, ਉਹ ਬਚਨ ਉਹਦਾ ਵਿਅਰਥ ਨਹੀਂ ਜਾਂਦਾ।
ਜੋ ਪਈ ਤੋ ਉਸ ਸੁਣਤ ਐਸ ਚਿਤ ਆਏ।
ਰਾਜੇ ਜਸਵਾਲੀਏ ਨੇ ਗੱਲ ਸੁਣੀ, ਸੁਣ ਕੇ ਉਹਦੇ ਮਨ ਚ ਗੱਲ ਆਈ।
ਜਿਮ ਅਤੈ ਪਿਆਸੇ ਨੀਰ ਦਿਸੇ,
ਬਹੁਤੇ ਪਿਆਸੇ ਨੂੰ ਪਾਣੀ ਦਿਸ ਜਾਏ ਤੇ ਦੌੜ ਕੇ ਜਾਂਦਾ ਪਾਣੀ ਪੀਣ ਵਾਸਤੇ।
ਪਰ ਉਨਕੋ ਬੋ ਸੋਚੈ ਹੋਈ,
ਫਿਰ ਉਹ ਸੋਚਣ ਲੱਗਾ ਵੀ ਇਸ ਤਰ੍ਹਾਂ ਸੋਚ ਕੇ ਫਿਕਰ ਕਰਨ ਲੱਗਾ,
ਕਿਮ ਹਮ ਉਸੇ ਮਿਲਾਵੇ ਕੋਈ।
ਪਰ ਕਹਿੰਦੇ ਉਹਦੇ ਨਾਲ ਸਾਨੂੰ ਮਿਲਾਵੇਗਾ ਕੌਣ, ਉਸ ਬੰਦਈ ਮਾਈ ਨਾਲ ਸਾਡਾ ਮੇਲ ਕੌਣ ਕਰਾਵੇਗਾ।
ਦੋਹੇਰਾ ਢੂੰਡ ਪਾਲ ਸੋ ਤੈ ਪੁਜੀ, ਜੈ ਉਤੀ ਬੰਦੇ ਜੀ ਤੋ ਜੋਏ।
ਕਹਿੰਦੇ ਲੱਭਦਿਆਂ ਲਵਾਉਂਦਿਆਂ ਉਹ ਉੱਥੇ ਪਹੁੰਚੇ ਜਿਹੜੀ ਉਹ ਬੰਦਈ ਮਾਈ ਸੀ, ਉਹਦੇ ਕੋਲ ਲੱਭਦਿਆਂ ਲਵਾਉਂਦਿਆਂ ਇਹ ਪਹੁੰਚੀਆਂ, ਇਹਦੀਆਂ ਜਿਹੜੀਆਂ ਰਾਣੀਆਂ ਸੀ ਰਾਜੇ ਜਸਵਾਲੀਏ ਦੀਆਂ, ਉਹਦੇ ਕੋਲ ਪਹੁੰਚੀਆਂ।
ਜਾਏ ਚੜਾਵੇ ਉਨ ਧਰਿਓ ਅੱਗੇ ਰਹੀ ਖਲੋਏ।
ਚੜਾਵਾ ਚੜਾ ਕੇ ਅੱਗੇ ਦੋਵੇਂ ਰਾਣੀਆਂ ਹੱਥ ਜੋੜ ਕੇ ਖਲੋ ਗਈਆਂ।
ਜੋ ਪਈ ਤੋ ਸੰਤਨੀ ਐ ਸੁਚਾਰਾ,
ਸੰਤਨੀ ਸੀ ਯਾਨੀ ਕਿ ਉਹ ਜਿਹੜੀ ਬੰਦਈ ਮਾਈ ਸੀ ਉਹ ਅੱਗੋਂ ਬੋਲੀ,
ਹਮ ਲਾਇਕ ਕਿਆ ਕੰਮ ਤੁਹਾਰਾ।
ਰਾਣੀਓ ਤੁਸੀਂ ਮੇਰੇ ਕੋਲ ਆਈਆਂ ਜੇ, ਕੀ ਕੰਮ ਹੈ ਮੇਰੇ ਜੁੰਮੇ ਤੁਹਾਡੇ ਵਾਸਤੇ ਕਰਨ ਨੂੰ।
ਵੱਡੇ ਮਹੰਤ ਗੁਰੂਆਂ ਪੈ ਜਾਓ,
ਮੇਰੇ ਕੋਲ ਕੀ ਪਿਆ, ਜਾਓ ਕਿਸੇ ਵੱਡੇ ਮਹੰਤ ਸੰਤ ਦੇ ਕੋਲ, ਗੁਰੂ ਪੀਰ ਕੋਲ ਜਾਓ।
ਹਮ ਗਰੀਬਨ ਤੇ ਤੁਮ ਕਿਆ ਚਾਹੋ,
ਸਾਡੇ ਵਰਗੇ ਗਰੀਬਾਂ ਕੋਲੋਂ ਤੁਸੀਂ ਕੀ ਚਾਹੁੰਦੇ ਹੋ।
ਉਨੀ ਕੀ ਤੁਮ ਸੇਵਾ ਕਰੋ,
ਕਿਸੇ ਵੱਡਿਆਂ ਗੁਰੂਆਂ ਪੀਰਾਂ ਦੀ ਜਾ ਕੇ ਸੇਵਾ ਕਰੋ।
ਹੀ ਆਗੇ ਚੜਤੀ ਧਰੋ,
ਚੜਾਵਾ ਚੜਾਵੋ।
ਉਨੀ ਕੋ ਬੋ ਦਰਬ ਪਿਆਰੇ,
ਰੁਪਈਏ ਪੈਸੇ ਪਿਆਰੇ ਲੱਗਦੇ ਨੇ।
ਅਸੀਂ ਰੁੱਖੀ ਮਿੱਸੀ ਖਾਏ ਸੋਏ ਸੁਖਾਰੇ,
ਰੁੱਖੀ ਮਿੱਸੀ ਮਿਲ ਜੇ ਉਹ ਵੀ ਖਾ ਕੇ ਸੁੱਖ ਨਾਲ ਸੋ ਜਾਂਦੇ ਹਾਂ।
ਦੋਏਰਾ ਯੋ ਸੁਨ ਰਾਣੀ ਦੁਐ ਉਸੇ ਗੈ ਪਦ ਪਰੀ ਲਪਟਾਏ।
ਉਹ ਦੋਵੇਂ ਰਾਣੀਆਂ ਜਿਹੜੀ ਉਹ ਬੰਦਈ ਮਾਈ ਸੀ ਉਹਦੇ ਪੈਰਾਂ ਚ ਢਹਿ ਪਈਆਂ, ਉਹਦੇ ਚਰਨ ਫੜ ਲਏ ਤੇ ਚਰਨ ਪਕੜ ਕੇ ਉਸ ਬੰਦਈ ਮਾਈ ਨੂੰ ਕਹਿਣ ਲੱਗੇ,
ਹੱਸ ਕਰ ਬਚਨ ਸੋ ਕਰ ਦਿਓ ਮਾਲਕ ਆਸ ਪੁਜਾਏ।
ਕਹਿਣ ਲੱਗੀਆਂ ਜੀ ਤੁਸੀਂ ਕਿਰਪਾ ਕਰੋ ਸਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੋ। ਉਹ ਮਾਈ ਨੇ ਵੀ ਅੱਗੋਂ ਹੱਸ ਕੇ ਬਚਨ ਕਰ ਦਿੱਤਾ, ਅੱਛਾ ਫਿਰ ਮਾਲਕ ਤੁਹਾਡੀ ਆਸ ਪੂਰੀ ਕਰੇਗਾ।
ਜੋ ਪਈ ਦੋਵਨ ਕਹਿ ਸਿਰ ਹੱਥ ਲਗਾਏ,
ਉਹਨੇ ਦੋਵਾਂ ਰਾਣੀਆਂ ਦੇ ਸਿਰ ਤੇ ਹੱਥ ਰੱਖਿਆ।
ਦੋਵਨ ਆਦਰ ਸਾਥੀ ਉਠਾਏ,
ਉਹਨਾਂ ਨੂੰ ਬੜਾ ਸਤਿਕਾਰ ਦੇ ਕੇ ਉਠਾਇਆ।
ਇਸੀ ਬਰਸ ਉਨ ਅੰਦਰ ਬਿਤਾਓ, ਸੱਤ ਬੰਦਾ ਬਚਨ ਦੋ ਬਾਲਕ ਖਿਡਾਓ।
ਉਹਨੇ ਵਰ ਦਿੱਤਾ, ਕਹਿਣ ਲੱਗੀ ਇਸੇ ਸਾਲ ਦੇ ਅੰਦਰ ਮੈਨੂੰ ਵੀ ਬੰਦੇ ਦੀ ਸੱਤ ਹੈ, ਕਿਉਂਕਿ ਬੰਦੇ ਬਹਾਦਰ ਦੀ ਉਪਾਸ਼ਕ ਸੀ ਨਾ ਇਹ, ਬੰਦਈ ਮਾਈ ਕਹਿੰਦੇ ਸੀ ਇਹਨੂੰ, ਕਹਿਣ ਲੱਗੀ ਮੈਨੂੰ ਵੀ ਬੰਦੇ ਦੀ ਸੱਤ ਹੈ ਕਿ ਇਸੇ ਸਾਲ ਦੇ ਵਿੱਚ ਤੁਹਾਡੇ ਘਰ ਦੋ ਬਾਲਕ ਹੋਣਗੇ ਔਰ ਉਹਨਾਂ ਬਾਲਕਾਂ ਨੂੰ ਤੁਸੀਂ ਖਿਡਾਓਗੀਆਂ
ਦੋਹੇਰਾ ਖੁਸ਼ੀਆਂ ਸੋਵੇ ਕਰ ਗਈ ਬੁਜੀ ਰਾਜੇ ਟਿਗ ਜਾਏ
ਇਹ ਤਾਂ ਖੁਸ਼ੀ ਨਾਲੇ ਦੋਵੇਂ ਰਾਣੀਆਂ ਘਰ ਗਈਆਂ ਜਾ ਕੇ ਘਰ ਵਾਲੇ ਰਾਜੇ ਨੂੰ ਮਿਲੀਆਂ
ਆਸਾ ਮੰਤੀ ਦੋਏ ਪਈ ਸੁਤ ਇੱਕੀ ਨਿਸ ਦੋਏ ਜਾਏ
ਸਮਾਂ ਬੀਤਿਆ ਇੱਕੋ ਰਾਤ ਨੂੰ ਇਹਨਾਂ ਦੋਨਾਂ ਰਾਣੀਆਂ ਦੇ ਘਰ ਦੋ ਬਾਲਕਾਂ ਨੇ ਦੋ ਪੁੱਤਰਾਂ ਨੇ ਜਨਮ ਲਿਆ
ਅਬ ਰਾਜ ਸਿੰਘ ਜਗਰੂਪ ਸਿੰਘ ਧਰਿਓ ਨਾਏ
ਇੱਕ ਦਾ ਨਾਂ ਰੱਖਿਆ ਅਬਰਾਜ ਸਿੰਘ ਤੇ ਦੂਜੇ ਦਾ ਨਾਂ ਰੱਖਿਆ ਜਗਰੂਪ ਸਿੰਘ
ਔਰ ਬਾਤ ਬਹੁਤੀ ਲਿਖੀ ਗ੍ਰੰਥ ਬਡੋ ਹੋਏ ਜਾਏ
ਹੋਰ ਗੱਲ ਲਿਖੀਏ ਉਹਦੀ ਉਹ ਬੰਦਈ ਮਾਈ ਦੀਆਂ ਬੜੀਆਂ ਸਾਖੀਆਂ ਵੱਡੀਆਂ ਪ੍ਰਚਲਿਤ ਨੇ ਕਹਿੰਦੇ ਜੇ ਸਾਰੀਆਂ ਕਥਾਵਾਂ ਲਿਖੀਏ ਤੇ ਗ੍ਰੰਥ ਬੜਾ ਵੱਧ ਜਾਏਗਾ ਮੈਂ ਇੱਕੋ ਲਿਖੀ ਹੈ ਵੀ ਇਹ ਕਲਾ ਵੀ ਉਹਦੇ ਕੋਲੋਂ ਜਿਹੜਾ ਪੱਤਰਾ ਸੀ ਨਾ ਪੋਥੀ ਦਾ ਉਹ ਅਲੂਣੀਏ ਸਾਹਿਬ ਦੀ ਪੋਥੀ ਜਿਹੜੀ ਬੰਦੇ ਨੇ ਰਾਜੇ ਸਿੱਧ ਸੈਣ ਨੂੰ ਦਿੱਤੀ ਹੈ ਉਹਦੇ ਚ ਇੱਕ ਪੱਤਰਾ ਇਸ ਮਾਈ ਦੇ ਕੋਲ ਸੀ ਉਹਦੇ ਨਾਲ ਇਹਦੇ ਕੋਲ ਵੀ ਐਡੀ ਅਜ਼ਮਤ ਸੀ ਵੀ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਸੀ ਕਹਿੰਦੇ ਹੋਰ ਵੀ ਬਹੁਤ ਕਥਾਵਾਂ ਨੇ ਪਰ ਉਹ ਲਿਖੀਆਂ ਨਹੀਂ ਹੁਣ ਇੱਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਕੁੱਲੂ ਵੱਲ ਜਾ ਰਹੇ ਨੇ ਮੰਡੀ ਤੋਂ ਹੋ ਕੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।